ਭਾਰੀ ਭਜਾਨ ਕੋ ਭਾਰੀ ਭਰੋਸੋ। ਪ੍ਰਭ ਦਾਤਾ ਉਦਾਤਾਰ ਪਰਿਉ ਜਾਚਕੇ ਇੱਕ ਸਰਨਾ ਮਿਲੈ ਦਾਨ ਸੰਤ ਰੇਨ ਜਿਹੇ ਲਗ ਭਉ ਜਲ ਤਰਨਾ। ਬਿਣਤ ਕਰਾਂ ਅਰਦਾਸ ਸੁਣਹੁ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਉ ਭਗਤ ਇਹੋ ਮਨ ਠਹਿਰਾਵੈ। ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੁ ਤਿਹਾਰੀ ਅਮਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਮੋਹ ਕੂਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਨੈ ਜੋ ਕਾਲ ਕਿਰਪਾ ਕਰਾਏ। ਸੱਜਣ ਸੱਚਾ ਪਾਤਸ਼ਾਹੋ ਸਿਰਕਾ ਹਾਂਦੈ ਸਾਹੋ ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹੋ ਸਿਰਸਾ ਹਾਂਦੈ ਸਾਹੋ ਜਿਸ ਪਾਸ ਬੈਠਿਆਂ ਸੋ ਹੀ ਐ ਸਭਨਾ ਦਾ ਵੇਸਾਹੋ।
ਵਾਹਿਗੁਰੂ ਸਾਹਿਬ ਜੀ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਬੈ ਪਮਕਾਵਹੁ ਆਪ ਹਾਥ ਦੈ ਮੋਹਿ ਬਚਾਵਹੁ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਤਵ ਚਰਨਨ ਮਨ ਰਹਿ ਹਮਾਰਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਨਵਾਜੀ ਹੋਈ। ਗੁਰੂ ਕਾ ਖਾਸ ਸਰੂਪ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਰਹਿਮਤ ਬਖਸ਼ਿਸ਼ ਦਾ ਸਦਕਾ ਆਪਾਂ ਸਰਵੱਤਰ ਗੁਰਸਿੱਖ ਮਾਈ ਭਾਈ ਅਤਿਅੰਤ ਵਡਭਾਗੀ ਹਾਂ ਜੋ ਦਸਾਂ ਸਤਿਗੁਰਾਂ ਦੇ ਆਤਮਕ ਗਿਆਨ ਸਵਰੂਪ ਚਾਵਰ ਛਤਰ ਤਖ਼ਤ ਦੇ ਮਾਲਕ ਜੁਗੋ ਜੁਗ ਅਟਲ ਨਾਮ ਬਾਣੀ ਕੇ ਬੋਹਿਤ ਕਲਯੁਗ ਦੇ ਤਾਰਨਹਾਰ ਰੂਹਾਨੀਅਤ ਦੇ ਮੁਜਸਮੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਰੂਹਾਨੀ ਸੁੰਦਰ ਗੋਦ ਅੰਦਰ ਸੁਭਾਏ ਮਾਨ ਹੋ ਕੇ ਸੰਧਿਆ ਦੇ ਨਿਤਨੇਮ ਸੋਦਰ ਰਹਿਰਾਸ ਬਾਣੀ ਦੇ ਪਾਠ ਗੁਰੂ ਪਿਆਰਿਆਂ ਦੀ ਪਾਵਨ ਰਸਨਾ ਤੋਂ ਬੜੇ ਪ੍ਰੇਮ ਪਿਆਰ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ ਹਨ ਔਰ ਸਾਧ ਸੰਗਤ ਜੀ ਅੱਜ ਮੀਰੀ ਕੀਰੀ ਦੇ ਮਾਲਕ ਚੋਜੀ ਪ੍ਰੀਤਮ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਐਸੇ ਦਲ ਭੰਜਨ ਜੋਧੇ ਮਹਾਨ ਪਰਉਪਕਾਰੀ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਅੱਜ ਦੇ ਦਿਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਮਹਾਨ ਧਰਤੀ ਦੇ ਉੱਪਰ ਗੁਰਦੁਆਰਾ ਪਤਾਲਪੁਰੀ ਵਿਖੇ ਪੰਜ ਪੌਤਕ ਸਰੀਰ ਤਿਆਗਿਆ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਵਿਅਕਤੀਗਤ ਸਰੂਪ ਦੇ ਅੰਦਰ ਬੇਅੰਤ ਵੱਡੇ ਪਰਉਪਕਾਰ ਕੀਤੇ ਹਨ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੰਦੀ ਛੋੜ ਸਤਿਗੁਰੂ ਕਰਕੇ ਆਖਿਆ ਜਾਂਦਾ ਹੈ। ਜਿਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਪੰਜ ਭੌਤਿਕ ਸਰੀਰ ਕੀਰਤਪੁਰ ਸਾਹਿਬ ਜੀ ਦੀ ਧਰਤੀ 'ਤੇ ਤਿਆਗਿਆ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਗੁਰਸਿੱਖਾਂ ਨੇ ਔਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਜਿਸ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਯਾਦ ਦੇ ਅੰਦਰ ਇਹ ਗੁਰੂ ਕਾ ਪਾਵਨ ਪਵਿੱਤਰ ਅਸਥਾਨ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਜੀਆਂ ਨੇ ਸਥਾਪਿਤ ਕੀਤਾ ਹੈ। ਐਸੇ ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਆਪਣੀ ਨਿਗਰਾਨੀ ਦੇ ਅੰਦਰ ਆਪਣੇ ਹੱਥੀਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਅੰਤਮ ਸੰਸਕਾਰ ਅੱਜ ਦੇ ਦਿਨ ਕੀਤਾ। ਜਿਸ ਵੇਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਚਿਖਾ ਚਿਣੀ ਗਈ ਤਾਂ ਉਸ ਵੇਲੇ ਇੱਕ ਬਹੁਤ ਭਾਰੀ ਵੱਡਾ ਭਾਣਾ ਵਰਤਿਆ। ਬੇਅੰਤ ਗੁਰਸਿੱਖ ਸੰਗਤਾਂ ਦੂਰ ਦੂਰ ਤੋਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੀਰ ਦੇ ਅੰਤਮ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਤਾਂ ਉਸ ਵੇਲੇ ਸਾਧ ਸੰਗਤ ਜੀ ਜਿਹੜੇ 52 ਰਾਜੇ ਸਨ ਜਿਨ੍ਹਾਂ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚੋਂ ਉਮਰ ਭਰ ਦੇ ਕੈਦੀਆਂ ਨੂੰ ਰਿਹਾਅ ਕੀਤਾ, ਉਹਨਾਂ 52 ਰਾਜਿਆਂ ਨੇ ਵੀ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਆ ਕਰਕੇ ਅੰਤਮ ਸਰੀਰ ਦੇ ਦਰਸ਼ਨ ਦੀਦਾਰ ਕੀਤੇ। ਉਸ ਵੇਲੇ ਜਿਸ ਵੇਲੇ ਸਤਿਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਨੇ ਚਿਖਾ ਨੂੰ ਅਗਨੀ ਦਿਖਾਈ, ਉਸ ਵੇਲੇ ਜਿਹੜੇ ਇਹ 52 ਰਾਜੇ ਸਨ ਇਹਨਾਂ ਦੇ ਕੋਲੋਂ ਰਿਹਾ ਨਾ ਗਿਆ। ਉਸ ਵੇਲੇ ਸ਼ਰਧਾ ਭਾਵਨਾ ਔਰ ਗੁਰੂ ਕੇ ਪਿਆਰ ਦੇ ਵਿੱਚ ਉਹਨਾਂ ਵਿੱਚੋਂ ਦੋ ਜਿਹੜੇ ਰਾਜਪੂਤ ਰਾਜੇ ਸਨ, ਸੰਗਤ ਜੀ ਅੱਜ ਦੇ ਦਿਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਅਗਨ ਭੇਟ ਹੋ ਗਏ ਸਨ। ਜਲਦੀ ਹੋਈ ਚਿਖਾ ਦੇ ਅੰਦਰ ਉਹਨਾਂ 52 ਰਾਜਿਆਂ ਦੇ ਵਿੱਚੋਂ ਉਹ ਰਾਜੇ ਬਹੁਤ ਵੈਰਾਗ ਦੇ ਸਹਿਤ ਹੋਏ ਔਰ ਮਨ ਦੇ ਅੰਦਰ ਸੋਚਣ ਲੱਗੇ, ਸਤਿਗੁਰੂ ਜੀ ਆਪ ਜੀ ਤੋਂ ਬਿਨਾਂ ਸਾਨੂੰ ਦੁਨੀਆਂ ਦੇ ਅੰਦਰ ਕੋਈ ਜ਼ਿੰਦਗੀ ਬਖਸ਼ਣ ਵਾਲਾ ਨਹੀਂ। ਸੋ ਉਸ ਵੇਲੇ ਜਿਨ੍ਹਾਂ ਦੇ ਵਿੱਚੋਂ ਮੁਹਸਨ ਫਾਨੀ ਨੇ ਦੋ ਰਾਜਿਆਂ ਦੇ ਨਾਮਾਂ ਦਾ ਜ਼ਿਕਰ ਕੀਤਾ ਹੈ, ਇੱਕ ਦਾ ਨਾਮ ਰਾਜਾ ਰਾਮ ਅਤੇ ਦੂਸਰੇ ਦਾ ਨਾਮ ਰਾਮ ਕਰਕੇ ਆਖਿਆ ਹੈ। ਸੋ ਇਹ ਐਸੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਅੱਜ ਦੇ ਦਿਨ ਇਹ ਕੀਰਤਪੁਰ ਸਾਹਿਬ ਦੇ ਅੰਦਰ ਭਾਣਾ ਵਰਤਾਇਆ। ਅੱਜ ਉਸ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦਾ ਸੰਗਤ ਜੀ ਦਿਹਾੜਾ ਹੈ ਔਰ ਕੱਲ੍ਹ ਦੇ ਸਮੇਂ ਤੋਂ ਆਪਾਂ ਗੁਰਸਿੱਖ ਸੰਗਤਾਂ ਰਲ ਮਿਲ ਕੇ ਦਸਾਂ ਸਤਿਗੁਰਾਂ ਦੇ ਆਤਮਿਕ ਸਰੂਪ, ਦਸਾਂ ਸਤਿਗੁਰਾਂ ਦੇ ਹਾਜ਼ਰ ਨਾਜ਼ਰ ਪ੍ਰਗਟ ਗੁਰਾਂ ਕੀ ਦੇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਸੁੰਦਰ ਗੋਦ ਅੰਦਰ ਸਵਾਇਮਾਨ ਹੋ ਕੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਮਹਾਨ ਪਰਮ ਪਵਿੱਤਰ ਅੰਮ੍ਰਿਤ ਸਰੂਪ ਗੁਰਬਾਣੀ ਜਿਸ ਨੂੰ ਬੇਨਤੀ ਚੌਪਈ ਕਰਕੇ ਆਖਿਆ ਜਾਂਦਾ ਹੈ, ਉਸ ਦੀ ਆਪਾਂ ਰਲ ਮਿਲ ਕੇ ਵਿਚਾਰ ਸਾਂਝੀ ਕੀਤੀ ਹੈ। ਇਹ ਗੁਰਸਿੱਖ ਪਿਆਰਿਓ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਦੇ ਵਿੱਚੋਂ ਚੌਥੇ ਨੰਬਰ 'ਤੇ ਸਤਿਗੁਰੂ ਜੀ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਹੈ। ਜਿਸ ਵੇਲੇ ਅੰਮ੍ਰਿਤ ਸੰਚਾਰ ਹੁੰਦਾ ਹੈ, ਪਹਿਲਾਂ ਸ੍ਰੀ ਜਪਜੀ ਸਾਹਿਬ ਬਾਣੀ ਦਾ ਪਾਠ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਸ੍ਰੀ ਜਾਪ ਸਾਹਿਬ ਬਾਣੀ ਦਾ ਪਾਠ ਹੁੰਦਾ ਹੈ, ਫਿਰ ਸੁਧਾ ਸਵਈਏ ਇਹ ਚੌਪਈ ਸਾਹਿਬ ਅਤੇ ਆਨੰਦ ਸਾਹਿਬ ਬਾਣੀ ਦਾ ਪਾਠ, ਉਸ ਤੋਂ ਉਪਰੰਤ ਅਰਦਾਸ ਬੇਨਤੀ ਕਰਕੇ ਅੰਮ੍ਰਿਤ ਸੰਚਾਰ ਹੁੰਦਾ ਹੈ। ਐਸੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਇਹ ਪਾਵਨ ਪਵਿੱਤਰ ਬਾਣੀ, ਜਿਸ ਦੀ ਰਚਨਾ ਸਥਾਨ ਸਤਲੁਜ ਦਾ ਕਿਨਾਰਾ ਗੁਰਦੁਆਰਾ ਅੱਜ ਕੱਲ੍ਹ ਸ੍ਰੀ ਵਿਪੌਰ ਸਾਹਿਬ, ਉਸ ਅਸਥਾਨ 'ਤੇ ਇਹ ਚੌਪੀ ਬਾਣੀ ਦੀ ਰਚਨਾ ਹੋਈ ਹੈ। ਕੱਲ੍ਹ ਆਪਾਂ ਇਸ ਚੌਪੀ ਸਾਹਿਬ ਬਾਣੀ ਦੀ ਆਰੰਭਤਾ ਕਰਦਿਆਂ ਹੋਇਆਂ, ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਮੰਗਲਾ ਚਰਨ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਸਾਂਝੀ ਕੀਤੀ ਹੈ। ਇੱਕ ਉਹ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਪਾਤਸ਼ਾਹੀ ਦਸਵੀਂ, ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਕਿ ਅਕਾਲ ਪੁਰਖ ਵਾਹਿਗੁਰੂ ਜੀ ਸਾਡੀ ਹੱਥ ਦੇ ਕਰਕੇ ਆਪ ਰੱਖਿਆ ਕਰੋ। ਅਕਾਲ ਪੁਰਖ ਵਾਹਿਗੁਰੂ ਜੀ ਹਰ ਥਾਂ ਦੇ ਵਿੱਚ ਹਰ ਸਮੇਂ ਜਦੋਂ ਕੋਈ ਭਾਵਨਾ ਪਿਆਰ ਦੇ ਅੰਦਰ ਭਿੱਜ ਕੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ, ਸਰਵ ਵਿਆਪਕ ਜਾਣ ਕੇ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਕੋਈ, ਤਾਂ ਉਸ ਵੇਲੇ ਵਾਹਿਗੁਰੂ ਪਰਮਾਤਮਾ ਨਿਰੰਕਾਰ ਜੀ ਉਹਨਾਂ ਗੁਰਸਿੱਖਾਂ ਦੇ ਉੱਥੇ ਹੀ ਸਹਾਈ ਹੁੰਦੇ ਹਨ। ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਸੁੰਦਰ ਬਚਨ ਹਨ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠ ਧਾਵੈ, ਸੇਵਕ ਕਉ ਨਿਕਟੀ ਹੋਏ ਦਿਖਾਵੈ, ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੈ। ਔਰ ਸਾਹਿਬ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਬੇਅੰਤ ਥਾਵਾਂ 'ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਜ਼ਿਕਰ ਕੀਤਾ ਹੈ ਕਿ ਵਾਹਿਗੁਰੂ ਜੀ ਦੇ ਪਿਆਰੇ ਜਦੋਂ ਵੀ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਨ, ਉੱਥੇ ਵਾਹਿਗੁਰੂ ਜੀ ਉਹਨਾਂ ਦੇ ਸਹਾਈ ਬਣੇ, ਹੱਥ ਦੇ ਕੇ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਰੱਖਿਆ ਹੈ। ਸਤਿਯੁਗ ਦੇ ਸਮੇਂ ਦੇ ਅੰਦਰ ਪ੍ਰਹਿਲਾਦ ਭਗਤ ਜੀ ਨੂੰ ਵਾਹਿਗੁਰੂ ਜੀ ਨੇ ਹੱਥ ਦੇ ਕੇ ਰੱਖਿਆ। ਭਗਤ ਕਬੀਰ ਸਾਹਿਬ ਜੀ ਦੇ ਪ੍ਰਸੰਗ ਆਉਂਦੇ ਹਨ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ, ਪੂਜਾ ਔਰ ਬਾਂਧ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਹਸਤ ਭਾਗ ਕੈ ਚੀਸਾਂ ਮਾਰੈ, ਇਹ ਮੂਰਤ ਕੈ ਹੋਂ ਬਲਿਹਾਰੈ। ਜੇ ਭਗਤ ਕਬੀਰ ਸਾਹਿਬ ਜੀ ਦੇ ਹੱਥ ਪੈਰ ਬੰਨ ਕੇ ਕਿਸੇ ਮਸਤ ਹਾਥੀ ਦੇ ਅੱਗੇ ਸੁੱਟਿਆ ਗਿਆ, ਤਾਂ ਉਸ ਵੇਲੇ ਵੀ ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਰਾਖੀ ਕਰਨ ਵਾਲੇ ਬਣੇ ਹਨ। ਸਤਿਗੁਰੂ ਕਲਗੀਧਰ ਮਹਾਰਾਜ ਪਾਤਸ਼ਾਹ ਜੀ ਨੇ ਬਚਨ ਕੀਤੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ ਜੀ ਹਮਰੀ ਕਰੋ ਹਾਥ ਦੈ ਰੱਛਾ, ਇਸ ਤਰ੍ਹਾਂ ਵਾਹਿਗੁਰੂ ਜੀ ਸਾਡੀ ਹੱਥ ਦੇ ਕੇ ਆਪ ਰੱਖਿਆ ਕਰੋ। ਜਿਸ ਤਰ੍ਹਾਂ ਪਹਿਲੇ ਯੁੱਗਾਂ ਦੇ ਅੰਦਰ ਪਹਿਲੇ ਸਮਿਆਂ ਦੇ ਅੰਦਰ ਆਪ ਜੀ ਹੱਥ ਦੇ ਕੇ ਰੱਖਿਆ ਕਰਦੇ ਆਏ ਹੋ। ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਨੇ ਆਪਾਂ ਨੂੰ ਗੁਰਸਿੱਖਾਂ ਨੂੰ ਇਸ ਬਾਣੀ ਦੀ ਰਚਨਾ ਕਰਕੇ ਹਜ਼ੂਰ ਨੇ ਆਪਾਂ ਨੂੰ ਸਿੱਖਿਆ ਪ੍ਰਦਾਨ ਕੀਤੀ ਹੈ ਸਿੱਖਿਆ ਦਿੱਤੀ ਹੈ ਕਿ ਗੁਰਸਿੱਖੋ, ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰਨਾ ਤਾਂ ਉਸ ਵੇਲੇ ਮਨ ਦੇ ਅੰਦਰ ਇਹ ਭਾਵਨਾ ਧਾਰ ਕੇ ਕਿ ਮੈਂ ਆਪਣੇ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰ ਰਿਹਾ ਹਾਂ। ਇਹ ਭਾਵਨਾ ਧਾਰ ਕੇ ਵਾਹਿਗੁਰੂ ਜੀ ਨੂੰ ਹਾਜ਼ਰ ਜਾਣ ਕੇ ਜਿਸ ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਆਪਾਂ ਗੁਰਸਿੱਖ ਪਿਆਰਿਓ ਪੜ੍ਹਦੇ ਹਾਂ, ਉਹਨਾਂ ਸਤਿਗੁਰੂ ਜੀ ਨੂੰ ਹਾਜ਼ਰ ਜਾਣ ਕੇ ਗੁਰਬਾਣੀ ਦਾ ਪਾਠ ਕਰੀਏ, ਫਿਰ ਬੜਾ ਆਨੰਦ ਅਤੇ ਰਸ ਆਉਂਦਾ ਹੈ। ਇਹ ਮਨ ਦੇ ਅੰਦਰ ਭਾਵਨਾ ਧਾਰੀਏ ਕਿ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਮੇਰੇ ਕੋਲ ਬੈਠੇ ਗੁਰਬਾਣੀ ਦਾ ਪਾਠ ਸੁਣ ਰਹੇ ਹਨ। ਮੈਂ ਸਰਧਾ ਅਤੇ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਪਾਵਨ ਬਾਣੀ ਦਾ ਪਾਠ ਸੁਣਾ ਰਿਹਾ ਹਾਂ। ਇਸ ਤਰ੍ਹਾਂ ਆਪਣੇ ਵੱਲੋਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਰਹਿਣਾ। ਔਰ ਇਸ ਤੋਂ ਅੱਗੇ ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਵਾਹਿਗੁਰੂ ਜੀ ਸਾਡੇ ਚਿੱਤ ਦੀ ਇੱਛਾ ਪੂਰੀ ਹੋ ਜਾਏ। ਕੱਲ੍ਹ ਆਪਾਂ ਵਿਚਾਰ ਸਾਂਝੇ ਕੀਤੇ ਕਿ ਹਰ ਇੱਕ ਮਨੁੱਖ ਦੇ ਮਨ ਦੇ ਅੰਦਰ ਇੱਛਾ ਹੁੰਦੀ ਹੈ, ਜਿਹੜਾ ਕਾਰਜ ਮੈਂ ਸ਼ੁਰੂ ਕਰ ਰਿਹਾ ਹਾਂ ਉਸ ਦੇ ਵਿੱਚ ਕੋਈ ਵਿਘਨ ਨਾ ਪਵੇ। ਔਰ ਦੂਸਰੀ ਮਨ ਦੇ ਅੰਦਰ ਇੱਛਾ ਹੁੰਦੀ ਹੈ ਕਿ ਹਰ ਕੋਈ ਮੇਰਾ ਸਤਿਕਾਰ ਕਰੇ, ਕੋਈ ਮੇਰਾ ਨਿਰਾਦਰ ਨਾ ਕਰ ਦੇਵੇ। ਇਸੇ ਪ੍ਰਕਾਰ ਮਨ ਦੇ ਅੰਦਰ ਇੱਛਾ ਹੁੰਦੀ ਹੈ ਕਿ ਮੈਨੂੰ ਸਦਾ ਵਾਸਤੇ ਸਦੈਵੀ ਸੁੱਖ ਪ੍ਰਾਪਤ ਹੋ ਜਾਣ। ਜਦੋਂ ਤੋਂ ਮਨੁੱਖ ਜਨਮ ਲੈਂਦਾ ਹੈ, ਮਨੁੱਖ ਦੇ ਮਨ ਦੇ ਅੰਦਰ ਸੁੱਖ ਦੀ ਇੱਛਾ ਹੈ, ਸੁੱਖ ਦੀ ਤਲਾਸ਼ ਦੇ ਵਿੱਚ ਮਨੁੱਖ ਹਰ ਸਮੇਂ ਲੱਗਿਆ ਰਹਿੰਦਾ ਹੈ। ਜੇ ਧਨ ਪਦਾਰਥ ਇਕੱਠਾ ਕਰਦਾ ਹੈ ਤਾਂ ਮਨ ਦੇ ਅੰਦਰ ਭਾਵਨਾ ਇੱਛਾ ਹੈ ਕਿ ਮੈਨੂੰ ਇਹਦੇ ਵਿੱਚੋਂ ਸੁੱਖ ਪ੍ਰਾਪਤ ਹੋਵੇਗਾ। ਔਰ ਇਸੇ ਤਰ੍ਹਾਂ ਜਗਿਆਸੂਆਂ ਦੇ ਮਨ ਦੇ ਅੰਦਰ ਇੱਛਾ ਹੈ ਕਿ ਵਾਹਿਗੁਰੂ ਜੀ ਦਾ ਮਿਲਾਪ ਮੈਨੂੰ ਪ੍ਰਾਪਤ ਹੋ ਜਾਏ, ਵਾਹਿਗੁਰੂ ਪਰਮਾਤਮਾ ਜੀ ਦੀ ਪ੍ਰਾਪਤੀ ਹੋ ਜਾਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਚਾਰੇ ਪ੍ਰਕਾਰ ਦੀ ਇੱਛਾ ਕਿਹੜੇ ਤਰੀਕੇ ਦੇ ਨਾਲ ਸਾਡੀ ਪੂਰਨ ਹੋ ਸਕਦੀ ਹੈ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨੋ ਉਚਾਰਨ ਕੀਤੇ ਨੇ, ਜਿਨੀ ਗੁਰਮੁਖ ਨਾਮ ਧਿਆਇਆ ਤਿਨਾਂ ਫਿਰ ਵਿਘਨ ਨਾ ਹੋਈ, ਰਾਮ ਰਾਜੇ ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ, ਜਿਨ ਸਤਿਗੁਰ ਪਿਆਰਾ ਸੇਵਿਆ ਤਿਨਾਂ ਸੁਖ ਸਾਧ ਹੋਈ, ਜਿਨ੍ਹਾਂ ਨਾਨਕ ਸਤਿਗੁਰ ਭੇਟਿਆ ਤਿਨ੍ਹਾਂ ਮਿਲਿਆ ਹਰ ਸੋਈ। ਇਹ ਸਾਰੇ ਪ੍ਰਕਾਰ ਦੀਆਂ ਇੱਛਾਵਾਂ ਵਾਹਿਗੁਰੂ ਜੀ ਦਾ ਨਾਮ ਔਰ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਤਨਾਸਰੀ ਰਾਗ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਇੱਛਾ ਪੂਰਕ ਸਰਬ ਸੁਖਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਉਸ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ, ਜਾਪ ਕਰਨ ਦੇ ਨਾਲ ਸੰਗਤ ਜੀ ਸਾਡੀਆਂ ਤਮਾਮ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ। ਔਰ ਜਦੋਂ ਵੀ ਵਾਹਿਗੁਰੂ ਜੀ ਦਾ ਜਾਪ ਕਰਨਾ, ਵਾਹਿਗੁਰੂ ਜੀ ਨੂੰ ਹਾਜ਼ਰ ਜਾਣ ਕੇ ਵਾਹਿਗੁਰੂ ਜੀ ਦੀ ਹਜ਼ੂਰੀ ਦਾ ਜਾਪ ਕੀਤਾ ਜਾਵੇ, ਜਦੋਂ ਅਸੀਂ ਮਨ ਦੇ ਅੰਦਰ ਵਾਹਿਗੁਰੂ ਜੀ ਨੂੰ ਹਾਜ਼ਰ ਜਾਣ ਕੇ ਜਾਪ ਕਰਾਂਗੇ ਕਿ ਅਸੀਂ ਵਾਹਿਗੁਰੂ ਜੀ ਨੂੰ ਪਿਆਰ ਵਿੱਚ ਆਵਾਜ਼ ਮਾਰ ਰਹੇ ਹਾਂ, ਵਾਹਿਗੁਰੂ ਜੀ ਸਰਵ ਵਿਆਪਕ ਹਨ, ਪਰਮਾਤਮਾ ਵਾਹਿਗੁਰੂ ਜੀ ਮੇਰੇ ਇੱਕ ਇੱਕ ਬਚਨ ਨੂੰ ਸੁਣ ਰਹੇ ਹਨ, ਜਦੋਂ ਅਸੀਂ ਐਸੀ ਭਾਵਨਾ ਧਾਰ ਕੇ ਇਹ ਵਾਹਿਗੁਰੂ ਜੀ ਦਾ ਜਾਪ ਸਿਮਰਨ ਕਰਾਂਗੇ, ਬਾਣੀ ਪੜ੍ਹਾਂਗੇ, ਤਾਂ ਉਸ ਵੇਲੇ ਸੰਗਤ ਜੀ ਬੜਾ ਆਤਮਿਕ ਰਸ ਔਰ ਮਹਾਨ ਆਨੰਦ ਖੇੜਾ ਪ੍ਰਾਪਤ ਹੁੰਦਾ ਹੈ। ਔਰ ਇਸੇ ਤਰ੍ਹਾਂ ਮਨੁੱਖ ਦੇ ਮਨ ਦੇ ਅੰਦਰ ਇਹ ਵੀ ਇੱਛਾਵਾਂ ਹੁੰਦੀਆਂ ਨੇ। ਵਿਦਵਾਨਾਂ ਨੇ ਇੱਛਾ ਕਈ ਪ੍ਰਕਾਰ ਦੀ ਮੰਨੀ ਹੈ, ਸੁੱਤ ਵਿੱਤ ਲੋਕ ਈਖ ਨਾ ਤੀਨੀ, ਇਹ ਵੀ ਇੱਕ ਇੱਛਾਵਾਂ ਹੀ ਮੰਨੀ ਹੈ। ਇੱਛਾ ਨਿਛ ਪ੍ਰਿਛਿਆ ਤ੍ਰੇਵਿਧ ਕਰਮ ਕੇ ਭੋਗ, ਵੇਦਾਂਤ ਸ਼ਾਸਤਰ ਦੇ ਅੰਦਰ ਇਹ ਕਈ ਪ੍ਰਕਾਰ ਦੇ ਨਾਲ ਇੱਛਾਵਾਂ ਸਾਨੂੰ ਧਾਰਮਿਕ ਸ਼ਾਸਤਰਾਂ ਦੇ ਵਿੱਚੋਂ ਮਿਲਦੀਆਂ ਨੇ। ਇਸੇ ਤਰ੍ਹਾਂ ਦੇਹ ਵਾਸਨਾ ਤੇ ਇਸੇ ਪ੍ਰਕਾਰ ਸ਼ਾਸਤਰ ਵਾਸਨਾ, ਲੋਕ ਵਾਸਨਾ। ਮਨ ਦੇ ਅੰਦਰ ਇੱਛਾ ਹੋਣੀ ਕਿ ਲੋਕਾਂ ਵਿੱਚ ਸਨਮਾਨ ਤੇ ਸਤਿਕਾਰ ਹੋਵੇ। ਇਸੇ ਤਰ੍ਹਾਂ ਦੇਹ ਵਾਸਨਾ, ਆਪਣੇ ਸਰੀਰ ਨੂੰ ਹਾਰਨਾ, ਸ਼ਿੰਗਾਰਦੇ ਰਹਿਣਾ, ਭਲਕੇ ਉੱਠ ਪਪੋਲੀਐ ਬਿਨ ਬੂਝੇ ਮੁਗਦ ਅਜਾਨ। ਇਸੇ ਪ੍ਰਕਾਰ ਸਰੀਰ ਦੀ ਪੋਚਾ ਪਾਚੀ ਦੇ ਵਿੱਚ ਲੱਗੇ ਰਹਿਣਾ, ਇਹ ਦੇਹ ਵਾਸਨਾ ਹੈ। ਇੱਕ ਸ਼ਾਸਤਰ ਵਾਸਨਾ ਵਿਦਵਾਨਾਂ ਨੇ ਮੰਨੀ ਹੈ। ਸ਼ਾਸਤਰ ਵਾਸਨਾ ਤਿੰਨ ਪ੍ਰਕਾਰ ਦੀ ਅੱਗੇ ਮੰਨਦੇ ਹਨ, ਪਾਠ ਵਾਸਨਾ, ਅਰਥ ਵਾਸਨਾ, ਅਨੁਸ਼ਠਾਨ ਵਾਸਨਾ। ਔਰ ਕਿਸੇ ਗੁਰਸਿੱਖ ਗੁਰਮੁਖ ਨੂੰ ਕੋਈ ਸ਼ੁੱਧ ਗੁਰਬਾਣੀ ਦਾ ਪਾਠ ਕਰਦੇ ਸੁਣ ਕੇ ਮਨ ਦੇ ਅੰਦਰ ਇੱਛਾ ਪੈਦਾ ਹੋ ਜਾਣੀ ਕਿ ਮੈਂ ਵੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਸ਼ੁੱਧ ਪਾਠ ਕਰਨ ਦਾ ਯਤਨ ਕਰਾਂ। ਇਹ ਮਨ ਦੇ ਅੰਦਰ ਇੱਛਾ ਹੋ ਜਾਣੀ ਕਿ ਮੈਂ ਵੀ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਸ਼ੁੱਧ ਪਾਠ ਕਰਿਆ ਕਰਾਂ। ਇਸ ਤੋਂ ਅੱਗੇ ਅਰਥ ਵਾਸਨਾ, ਅੱਗੇ ਮਨ ਦੇ ਵਿੱਚ ਭਾਵਨਾ ਇੱਛਾ ਹੋ ਜਾਣੀ ਕਿ ਗੁਰਬਾਣੀ ਜੋ ਕੁਝ ਆਖਦੀ ਹੈ, ਗੁਰਬਾਣੀ ਦੇ ਅਰਥਾਂ ਦੀ ਸਮਝ ਪੈ ਜਾਵੇ, ਉਸ ਨੂੰ ਅਰਥ ਵਾਸਨਾ ਆਖਦੇ ਹਨ। ਇਸ ਤੋਂ ਅੱਗੇ ਅਨੁਸ਼ਠਾਨ ਵਾਸਨਾ ਹੈ ਕਿ ਜੋ ਕੁਝ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਿਆਨ ਕੀਤਾ ਹੈ, ਸਾਨੂੰ ਦੱਸਿਆ ਹੈ, ਹਜ਼ੂਰ ਨੇ ਸੁੰਦਰ ਉਪਦੇਸ਼ ਦਿੱਤੇ ਨੇ, ਉਹ ਸਾਡੇ ਮਨ ਦੇ ਵਿੱਚ ਵਸ ਜਾਣ। ਇਹ ਮਨ ਦੇ ਅੰਦਰ ਇੱਛਾ ਧਾਰਨ ਕਰਨੀ, ਇਹਨੂੰ ਅਨੁਸ਼ਠਾਨ ਵਾਸਨਾ ਸ਼ਾਸਤਰਕਾਰਾਂ ਨੇ ਲਿਖਿਆ। ਇਸ ਵਾਸਤੇ ਗੁਰੂ ਘਰ ਦੇ ਅੰਦਰ ਜੋ ਕੁਝ ਸਤਿਗੁਰੂ ਸਾਹਿਬ ਜੀ ਨੇ ਗੁਰਸਿੱਖਾਂ ਨੂੰ ਉਪਦੇਸ਼ ਦਿੱਤੇ ਹਨ, ਉਹਨਾਂ ਨੂੰ ਆਪਣੇ ਜੀਵਨ ਦੇ ਅੰਦਰ ਕਮਾਉਣਾ, ਇਹ ਗੁਰੂ ਘਰ ਦੇ ਅੰਦਰ ਮਹਾਨ ਵਡਿਆਈ ਹੈ। ਸੋ ਇਸ ਵਾਸਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਬਚਨ ਆਖਦੇ ਨੇ, ਪੂਰਨ ਹੋਏ ਚਿੱਤ ਕੀ ਇੱਛਾ। ਹੇ ਵਾਹਿਗੁਰੂ ਜੀ, ਸਾਡੇ ਇਹ ਚਿੱਤ ਦੀ ਇੱਛਾ ਪੂਰੀ ਹੋ ਜਾਏ। ਜੇ ਅਸੀਂ ਮਨ ਦੇ ਅੰਦਰ ਇਹ ਇੱਛਾ ਰੱਖ ਕੇ ਬਾਣੀ ਦਾ ਪਾਠ ਕਰਾਂਗੇ, ਸਿਮਰਨ ਕਰਾਂਗੇ ਕਿ ਸਤਿਗੁਰੂ ਜੀ ਕਿਰਪਾ ਕਰੋ, ਜੋ ਆਪ ਜੀ ਦੇ ਸੁੰਦਰ ਵਡਮੁੱਲੇ ਅਮੋਲਕ ਉਪਦੇਸ਼ ਹਨ, ਇਹ ਸਾਡੇ ਮਨਾਂ ਦੇ ਵਿੱਚ ਵਸ ਜਾਣ, ਅਤੇ ਸਤਿਗੁਰੂ ਜੀ ਤਰਸ ਕਰਕੇ, ਸਤਿਗੁਰੂ ਜੀ ਰਹਿਮਤ ਕਰਕੇ, ਇਹ ਗੁਰਬਾਣੀ ਦਾ ਮਹਾਨ ਅਮੋਲਕ ਖਜ਼ਾਨਾ, ਅਮੋਲਕ ਸਿਧਾਂਤ ਸਾਡੇ ਹਿਰਦੇ ਦੇ ਅੰਦਰ ਵਸ ਜਾਏਗਾ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਉਹ ਗੁਰਸਿੱਖ ਨਿਹਾਲ ਹੋ ਜਾਂਦੇ ਹੈ ਜਿਹੜੇ ਗੁਰਸਿੱਖਾਂ ਦੇ ਹਿਰਦੇ ਦੇ ਅੰਦਰ ਗੁਰੂ ਕੀ ਪਾਵਨ ਬਾਣੀ ਵਸ ਜਾਵੇ। ਸੋ ਇਸ ਵਾਸਤੇ ਇਹ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੱਲ੍ਹ ਦੇ ਸ਼ਬਦਾਂ ਦੇ ਅੰਦਰ, ਕੱਲ੍ਹ ਦੇ ਸੁੰਦਰ ਅਮੋਲਕ ਉਪਦੇਸ਼ਾਂ ਦੇ ਅੰਦਰ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ। ਹੁਣ ਅੱਗੇ ਜੋ ਸਤਿਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਹਨ, ਆਪਾਂ ਸਭ ਸੰਗਤਾਂ ਮਨ ਵਿਰਤੀਆਂ ਨੂੰ ਇਕਾਗਰ ਕਰੀਏ, ਪਿਆਰ ਅਤੇ ਸਤਿਕਾਰ ਦੇ ਨਾਲ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਨੂੰ ਸਰਵਣ ਕਰੀਏ।
ਵਾਹਿਗੁਰੂ ਸਾਹਿਬ ਜੀ ਤਵ ਚਰਨਨ ਮਨ ਰਹਿ ਹਮਾਰਾ।
ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਚਾਰਨ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤਵ ਚਰਨਨ, ਆਪ ਜੀ ਦੇ ਚਰਨਾਂ ਦੇ ਨਾਲ ਸਾਡਾ ਮਨ ਜੁੜਿਆ ਰਹੇ। ਤਵ ਚਰਨਨ ਮਨ ਰਹਿ ਹਮਾਰਾ, ਸਾਡਾ ਮਨ ਹਮੇਸ਼ਾ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕੀ ਹਨ? ਕਿਉਂਕਿ ਜਦੋਂ ਅਸੀਂ ਸਤਿਗੁਰੂ ਜੀ ਦੀ ਪਾਵਨ ਬਾਣੀ ਨੂੰ ਵਿਚਾਰਦੇ ਹਾਂ, ਪੜ੍ਹਦੇ ਹਾਂ, ਅਤੇ ਸਤਿਗੁਰੂ ਸਾਹਿਬ ਜੀ ਨੇ ਅੰਮ੍ਰਿਤ ਗੁਰਬਾਣੀ ਦੇ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦਾ ਬਹੁਤ ਜ਼ਿਕਰ ਕੀਤਾ ਹੈ। ਭਗਤ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਦੇ ਬਚਨ ਨੇ, ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਇਸੇ ਤਰ੍ਹਾਂ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾ ਰੇ। ਗੁਰੂ ਕੇ ਸਿੱਖ ਦੁਨਿਆਵੀ ਪਦਾਰਥਾਂ ਤੋਂ ਆਪਣੀ ਵਿਰਤੀ ਉੱਚਿਆਂ ਉਠਾ ਕੇ ਪਰਮਾਤਮਾ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਪ੍ਰੀਤੀ ਲੋਚਦੇ ਹਨ, ਚਾਹੁੰਦੇ ਹਨ। ਇਸੇ ਪ੍ਰਕਾਰ ਸਾਹਿਬ ਸਤਿਗੁਰੂ ਅੰਮ੍ਰਿਤ ਬਾਣੀ ਦੇ ਅੰਦਰ ਉਚਾਰਨ ਕਰਦੇ ਨੇ ਕਿ ਮਾਈ ਚਰਨ ਗੁਰ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ। ਬੇਅੰਤ ਥਾਵਾਂ 'ਤੇ ਸਤਿਗੁਰੂ ਜੀ ਨੇ ਚਰਨਾਂ ਕਮਲਾਂ ਦਾ ਜ਼ਿਕਰ ਕੀਤਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਜੀ ਜਿਹੜੇ ਆਗਮ ਅਤੇ ਅਗੋਚਰ ਹਨ, ਉਹਨਾਂ ਦੇ ਚਰਨ ਕਿਹੜੇ ਹੈ? ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰ ਘਰ ਦੇ ਅੰਦਰ ਜਦੋਂ ਆਪਾਂ ਕੋਸ਼ਾਂ ਦੇ ਮੁਤਾਬਕ ਅਰਥ ਵੇਖਦੇ ਹਾਂ ਤਾਂ ਚਰਨਾਂ ਦੇ ਅਰਥ ਪੈਰ ਕੀਤੇ ਜਾਂਦੇ ਹੈ। ਇਸੇ ਤਰ੍ਹਾਂ ਪਰ ਇਸ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅੰਦਰ ਅਧਿਆਤਮਿਕ ਪੱਖ ਸਿਧਾਂਤ ਦੇ ਵਿੱਚ ਇਹਨਾਂ ਗੁਰਬਾਣੀ ਦੇ ਅਰਥ ਬੜੇ ਵਿਲੱਖਣ ਹਨ ਔਰ ਇਸੇ ਪ੍ਰਕਾਰ ਭਾਵ ਸਿਧਾਂਤ ਬੜੇ ਅਨੋਖੇ ਹਨ। ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨ ਕਿਹੜੇ ਨੇ? ਜਦੋਂ ਆਪਾਂ ਨਿਰਗੁਣ ਔਰ ਸਰਗੁਣ ਸਰੂਪ ਦੇ ਸਰੂਪਾਂ ਦਾ ਵਰਣਨ ਵੇਖਦੇ ਹਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਹਨ, ਸਹਿ ਸਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਿ ਸਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸਤਵ ਗੰਧ ਇਵ ਚਲਤ ਮੋਹੀ। ਕਿ ਵਾਹਿਗੁਰੂ ਜੀ ਆਪ ਜੀ ਦੇ ਸਰਗੁਣ ਸਰੂਪ ਦੇ ਅੰਦਰ ਹਜ਼ਾਰਾਂ ਹੀ ਚਰਨ ਹਨ, ਨਿਰਗੁਣ ਸਰੂਪ ਦੇ ਅੰਦਰ ਆਪ ਜੀ ਦਾ ਕੋਈ ਵੀ ਚਰਨ ਨਹੀਂ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਚਰਨ ਕੀ ਨੇ? ਵਾਹਿਗੁਰੂ ਜੀ ਦਾ ਜਿਹੜਾ ਸੱਤਾ ਰੂਪੀ ਚਰਨ ਹੈ, ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਾਪ ਸਾਹਿਬ ਬਾਣੀ ਦੇ ਅੰਦਰ ਬਚਨ ਲਿਖੇ ਨੇ ਕਿ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ ਇਹ ਵੀ ਵਾਹਿਗੁਰੂ ਜੀ ਦੇ ਚਰਨ ਹਨ। ਚਿੱਤ ਚਰਨ ਨਾਮ, ਨਾਮ ਚਿੱਤ ਦੇ ਅੰਦਰ ਵਸ ਜਾਣਾ ਇਹ ਵਾਹਿਗੁਰੂ ਜੀ ਦੇ ਚਰਨ ਹਨ। ਗੁਰਸਿੱਖ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਮੁਤਲਾਸੀ ਹੋ ਕੇ, ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਪਿਆਸੇ ਹੋ ਕੇ ਮਨ ਦੇ ਅੰਦਰ ਤਾਂਗ ਰੱਖਦੇ ਹਨ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਨਾਲ ਜੁੜਨ ਵਾਸਤੇ। ਇਸੇ ਤਰ੍ਹਾਂ ਚਰਨਾਂ ਕਮਲਾਂ ਦੇ ਉੱਪਰ ਝੁਕਣਾ ਕੀ ਹੁੰਦਾ ਹੈ? ਜਿਹੜਾ ਆਪਣੇ ਤੋਂ ਕੋਈ ਮਹਾਨ ਸਤਿਕਾਰਤ ਹੈ ਉਹਨਾਂ ਦੇ ਚਰਨਾਂ ਦੇ ਉੱਪਰ ਝੁਕਣ ਤੋਂ ਭਾਵ ਹੈ ਨਿਮਰਤਾ ਔਰ ਹਲੀਮੀ। ਸਾਰਿਆਂ ਤੋਂ ਨੀਵੇਂ ਪੈਰ ਹਨ, ਚਰਨ ਹਨ, ਉਹਨਾਂ ਚਰਨਾਂ ਦੇ ਉੱਪਰ ਝੁਕਣ ਤੋਂ ਭਾਵ ਹੁੰਦਾ ਹੈ ਨਿਮਰਤਾ, ਮਨ ਦੇ ਅੰਦਰ ਨਿਮਰਤਾ ਆ ਜਾਵੇ। ਇਹ ਨਿਮਰਤਾ ਦਾ ਵੀ ਵਾਚਕ ਭਾਵ ਲਿਆ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਅੰਦਰ ਵਾਹਿਗੁਰੂ ਜੀ ਦੇ ਨਾਮ ਨੂੰ ਚਰਨ ਆਖਿਆ ਹੈ। ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ। ਜਿਹੜੇ ਸਤਿਗੁਰੂ ਸਾਹਿਬ ਜੀ ਦੇ ਗੁਰਬਾਣੀ ਦੇ ਸ਼ਬਦ ਹਨ ਇਹ ਵੀ ਵਾਹਿਗੁਰੂ ਜੀ ਦੇ ਚਰਨ ਹੈ। ਪਰ ਜਿਹੜੇ ਅਭਿਆਸੀ ਗੁਰਸਿੱਖ ਹਨ, ਵਾਹਿਗੁਰੂ ਜੀ ਦਾ ਨਾਮ ਸਿਮਰਨ ਕਰਨ ਵਾਲੇ, ਜਦੋਂ ਉਹਨਾਂ ਦੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਉੱਠਦੀ ਹੈ ਤਾਂ ਉਸ ਵੇਲੇ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਉੱਪਰ ਉਹ ਝੁਕਣਾ ਚਾਹੁੰਦੇ ਨੇ, ਵਾਹਿਗੁਰੂ ਜੀ ਦੇ ਚਰਨ ਪਕੜਨਾ ਚਾਹੁੰਦੇ ਨੇ ਔਰ ਇਹ ਭਾਵਨਾ ਧਾਰਨ ਕਰਦੇ ਹਨ ਹਮ ਨੀਵੀਂ ਪ੍ਰਭਾਤ ਉੱਚਾ ਕਿਉਂ ਘਰ ਮਿਲਿਆ ਜਾਏ। ਇਸੇ ਤਰ੍ਹਾਂ ਉਹ ਭਾਵਨਾ ਪਿਆਰ ਦੇ ਅੰਦਰ ਭਿੱਜ ਕੇ ਜਿਹੜਾ ਨਿਰਅਕਾਰ ਵਾਹਿਗੁਰੂ ਜੀ ਹੈ ਉਹਦੇ ਸਰਗੁਣ ਸਰੂਪ ਦੀ ਭਾਵਨਾ ਧਾਰ ਕੇ ਉਸ ਸਰਗੁਣ ਸਰੂਪ ਵਾਹਿਗੁਰੂ ਜੀ ਦੇ ਚਰਨ ਪਕੜਨਾ ਚਾਹੁੰਦੇ ਨੇ। ਸਾਹਿਬ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਅੰਦਰ ਬੇਅੰਤ ਐਸੇ ਭਗਤ ਹੋਏ ਹਨ ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਸਰਗੁਣ ਸਰੂਪ ਧਾਰਨ ਕਰਕੇ ਸਾਕਸ਼ਾਤ ਰੂਪ ਦੇ ਅੰਦਰ ਦਰਸ਼ਨ ਬਖਸ਼ੇ ਹੈ। ਇਸੇ ਤਰ੍ਹਾਂ ਭਗਤ ਨਾਮਦੇਵ ਜੀ, ਨਾਮਦੇਵ ਹਰ ਜੀਓ ਵਸੈ ਸੰਗ, ਪਰਮਾਤਮਾ ਵਾਹਿਗੁਰੂ ਜੀ ਭਾਵੇ ਨਿਰਗੁਣ ਸਰੂਪ ਦੇ ਅੰਦਰ ਕੋਈ ਰੂਪ ਰੰਗ ਚੱਕਰ ਚਿਹਨ ਨਹੀਂ ਹੈ, ਪਰ ਜਦੋਂ ਕਿ ਸ਼ਰਧਾ ਅਤੇ ਭਾਵਨਾ ਦੇ ਨਾਲ ਜਗਿਆਸੂ ਔਰ ਨਾਮ ਅਭਿਆਸੀ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ ਅਤੇ ਵਾਹਿਗੁਰੂ ਜੀ ਸਰੂਪ ਉਹੇ ਜੀ ਭਾਵਨਾ ਮੁਤਾਬਕ ਧਾਰਨ ਕਰਕੇ ਉਹਨਾਂ ਨੂੰ ਦਰਸ਼ਨ ਦੀ ਦਾਰ ਬਖਸ਼ ਦਿੰਦਾ ਹੈ, ਪਰਮਾਤਮਾ ਵਾਹਿਗੁਰੂ ਜੀ ਉਹਨਾਂ ਦੇ ਨਾਲ ਬਚਨ ਵਿਲਾਸ ਵੀ ਕਰਦਾ ਹੈ। ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਭਗਤ ਨਾਮਦੇਵ ਜੀ ਦੇ ਬਚਨ ਆਉਂਦੇ ਹਨ ਕਿ ਪਰਮਾਤਮਾ ਵਾਹਿਗੁਰੂ ਜੀ ਦੇ ਨਾਲ ਭਗਤ ਨਾਮਦੇਵ ਜੀ ਦੇ ਨਾਲ ਵਾਹਿਗੁਰੂ ਜੀ ਨੇ ਗੱਲਾਂ ਕੀਤੀਆਂ ਨੇ, ਬਚਨ ਬਿਲਾਸ ਕੀਤੇ ਨੇ। ਕਹਿ ਤਾਂ ਮੋਈ ਗਊ ਦੇਹੋ ਜੀ ਆਏ, ਸਭ ਕੋਈ ਦੇਖੈ ਪਤੀ ਆਏ। ਇਸੇ ਪ੍ਰਕਾਰ ਇਹ ਭਗਤ ਨਾਮਦੇਵ ਜੀ ਦੇ ਨਾਲ ਬਚਨ ਬਿਲਾਸਾਂ ਦਾ ਜ਼ਿਕਰ ਆਉਂਦਾ ਹੈ। ਦੂਧ ਪੀਆ ਇਹ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਪਾਇਆ। ਭਗਤ ਨਾਮਦੇਵ ਜੀ ਨੂੰ ਵਾਹਿਗੁਰੂ ਜੀ ਦੇ ਸਾਕਸ਼ਾਤ ਰੂਪ ਦੇ ਅੰਦਰ ਦਰਸ਼ਨ ਹੋਏ। ਇਸੇ ਪ੍ਰਕਾਰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਵੀ ਬਚਨ ਉਚਾਰਨ ਕੀਤੇ ਨੇ ਕਿ ਭਗਤ ਨਾਮਦੇਵ ਨਾਮੇ ਦੇਖ ਨਾਰਾਇਣ ਹੱਸੈ। ਨਾਮਦੇਵ ਜੀ ਨੂੰ ਵੇਖ ਕੇ ਪਰਮਾਤਮਾ ਵਾਹਿਗੁਰੂ ਜੀ ਹੱਸ ਪਏ। ਇਹ ਭਾਵਨਾ ਮੁਤਾਬਕ ਵਾਹਿਗੁਰੂ ਜੀ ਦੇ ਪਿਆਰਿਆਂ ਨੂੰ ਵਾਹਿਗੁਰੂ ਜੀ ਦੇ ਸਰੂਪ ਦੇ ਦਰਸ਼ਨ ਹੋ ਜਾਂਦੇ ਹੈ। ਉੱਥੇ ਫਿਰ ਉਹ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਉਹ ਪਕੜਨਾ ਚਾਹੁੰਦੇ ਨੇ ਅਤੇ ਪਕੜੇ ਜਾਂਦੇ ਹੈ। ਔਰ ਮਹਾਨ ਨਾਮ ਬਾਣੀ ਦੇ ਰਸੀਏ ਮਹਾਂਪੁਰਖ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ, ਉਹਨਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਜ਼ਿਕਰ ਕਰਦਿਆਂ ਹੋਇਆਂ ਬਚਨ ਲਿਖੇ ਹਨ। ਔਰ ਸੁਪਨੇ ਵਿੱਚ ਤੁਸਾਂ ਮਿਲੇ ਸਾਨੂੰ, ਅਸਾਂ ਧਾਗਲ ਵੱਖੜੀ ਪਾਈ, ਨਿਰਾ ਨੂਰ ਕਿਸ਼ ਹੱਥ ਨਾ ਆਇਆ, ਸਾਡੀ ਕੰਬਦੀ ਰਹੀ ਲੁਕਾਈ। ਧਾ ਚਰਨਾਂ 'ਤੇ ਸੀਸ ਝੁਕਾਇਆ, ਸਾਡੇ ਮੱਥੇ ਛੋ ਨਾ ਆਈ, ਤੁਸੀਂ ਉੱਚੇ ਅਸੀਂ ਨੀਵੇ ਸਾਂ, ਸਾਡੀ ਕੇਸ ਨਾ ਗਈ ਆਕਾਈ। ਇਹ ਵਾਹਿਗੁਰੂ ਜੀ ਦੇ ਪਿਆਰਿਆਂ ਦੀ, ਜਿਨ੍ਹਾਂ ਦੀ ਅੰਤਰ ਆਤਮੇ ਵਾਹਿਗੁਰੂ ਜੀ ਦੇ ਨਾਲ ਸੁਰਤ ਜੁੜ ਗਈ ਸੰਗਤ ਜੀ, ਉਹਨਾਂ ਨੂੰ ਇਹ ਅਗੰਮੀ ਆਤਮਕ ਆਨੰਦ ਉਹ ਗੁਰਸਿੱਖ ਮਾਣਦੇ ਹੈ। ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਹਨ, ਤਬ ਚਰਨਨ ਮਨ ਰਹੇ ਹਮਾਰਾ। ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੇ ਇਹ ਪ੍ਰਤੱਖ ਵੀ ਚਰਨਾਂ ਦੇ ਵਿੱਚ ਔਰ ਨਿਰਗੁਣ ਸਰੂਪ ਨਾਮ ਦੇ ਅੰਦਰ ਆਪ ਜੀ ਦੇ ਨਾਮ ਚਰਨਾਂ ਦੇ ਵਿੱਚ ਸਾਡਾ ਮਨ ਜੁੜਿਆ ਰਹੇ। ਸਤਿਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਜਦੋਂ ਅਸੀਂ ਇਹ ਬਚਨ ਪੜ੍ਹਦੇ ਹਾਂ, ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਕਿ ਹਿਰਦੇ ਦੇ ਅੰਦਰ ਸਤਿਗੁਰੂ ਜੀ ਦੇ ਜਿਹੜੇ ਸ਼ਬਦ ਹਨ ਇਹ ਵਸ ਜਾਣੇ, ਸ਼ਬਦ ਹਿਰਦੇ ਦੇ ਅੰਦਰ ਵਸ ਜਾਣਾ, ਇਹ ਵਾਹਿਗੁਰੂ ਜੀ ਦੇ ਚਰਨ ਵਸ ਜਾਣੇ ਹਨ। ਇਸੇ ਤਰ੍ਹਾਂ ਇਹ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਹੈ। ਇੱਥੇ ਸਾਹਿਬ ਸਤਿਗੁਰੂ ਕਲਗੀਧਰ ਮਹਾਰਾਜ ਜੀ ਆਖਦੇ ਹਨ, ਹੇ ਵਾਹਿਗੁਰੂ ਆਪ ਜੀ ਦੇ ਜਿਹੜੇ ਨਾਮ ਰੂਪੀ ਚਰਨ ਹਨ ਇਹਨਾਂ ਵਿੱਚ ਸਾਡਾ ਮਨ ਜੁੜ ਜਾਵੇ, ਸਾਡਾ ਮਨ ਲੱਗਿਆ ਰਹੇ। ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਤਾਂ ਆਪਣਾ ਮਨ ਹਮੇਸ਼ਾ ਜੁੜਿਆ ਹੈ। ਸਤਿਗੁਰੂ ਕਲਗੀਧਰ ਜੀ ਨੇ ਤਾਂ ਇਹ ਵੀ ਬਚਨ ਉਚਾਰਨ ਕੀਤੇ ਨੇ, ਚਿੱਤ ਨਾ ਭਇਓ ਹਮਰੋ ਆਵਨ ਕਹਿ, ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ। ਇਹ ਸਜੂਰ ਨੇ ਸਾਡੇ ਅੰਦਰ ਦੀ ਸਾਡੇ ਮਨ ਦੀ ਅਵਸਥਾ ਦੱਸੀ ਹੈ, ਸਾਨੂੰ ਸਮਝਾਇਆ ਹੈ, ਸਾਨੂੰ ਸਿੱਖਿਆ ਦਿੱਤੀ ਹੈ ਕਿ ਗੁਰਸਿੱਖੋ ਜਿਹੜਾ ਮਨ ਬੜਾ ਚੰਚਲ ਹੈ, ਕਦੇ ਨਾਮ ਬਾਣੀ ਦੇ ਵਿੱਚ ਜੁੜਦਾ ਨਹੀਂ, ਬਾਣੀ ਪੜ੍ਹਦਾ ਹੋਇਆ ਬਹੁਤ ਦੂਰ ਦੂਰ ਦੀਆਂ ਸੈਰਾਂ ਕਰ ਲੈਂਦਾ ਹੈ, ਇਹ ਜਿਹੜਾ ਮਨ ਹੈ ਇੱਦਾਂ ਬੇਨਤੀਆਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਰਦੇ ਰਹੀਏ, ਤਬ ਚਰਨਨ ਮਨ ਰਹੇ ਹਮਾਰਾ। ਹੇ ਵਾਹਿਗੁਰੂ ਆਪ ਜੀ ਦੇ ਚਰਨਾਂ ਵਿੱਚ ਸਾਡਾ ਚੰਚਲ ਮਨ ਹਰ ਸਮੇਂ ਜੁੜਿਆ ਰਹੇ।
ਆਪਣਾ ਜਾਨ ਕਰੋ ਪ੍ਰਤ ਪਾਰਾ।
ਸਤਿਗੁਰੂ ਜੀ ਸਾਨੂੰ ਆਪਣੇ ਦਾਸ ਜਾਣ ਕੇ, ਸਾਨੂੰ ਆਪਣੇ ਅਧਨੇ ਦਾਸ ਸੇਵਕ ਜਾਣ ਕਰਕੇ ਸਾਡੀ ਪ੍ਰਤਪਾਰਾ ਕਰੋ, ਸਾਡੀ ਰੱਖਿਆ ਕਰੋ।
ਹਮਰੇ ਦੁਸ਼ਟ ਸਬੈ ਮਕਾਵ ਹੋ।
ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਸਾਡੇ ਦੁਸ਼ਟ ਹਨ, ਦੁਸ਼ਟ ਤੋਂ ਭਾਵ ਹੈ ਜਿਹੜੇ ਦੋਸ਼ਾਂ ਦੇ ਸਹਿਤ ਹਨ, ਜਿਹੜੇ ਸਾਨੂੰ ਕਲੰਕਿਤ ਕਰਨ ਵਾਲੇ ਹਨ। ਵਿਦਵਾਨਾਂ ਨੇ ਪੰਜ ਪ੍ਰਕਾਰ ਦੇ ਦੋਸ਼ ਮੰਨੇ ਹੈ, ਔਰ ਸ਼ਬਦ ਸਪਰਸ਼ ਰੂਪ ਰਸ ਗੰਧ। ਭਗਤ ਰਵਿਦਾਸ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ ਨੇ, ਕਹਿੰਦੇ ਜਿੱਥੇ ਇੱਕ ਇੱਕ ਇਹ ਦੋਸ਼ ਆ ਜਾਵੇ ਉੱਥੇ ਮਨੁੱਖ ਦੀ ਵਿਰਤੀ ਵਾਹਿਗੁਰੂ ਜੀ ਦੇ ਨਾਮ ਦੇ ਨਾਲੋਂ ਟੁੱਟ ਜਾਂਦੀ ਹੈ। ਜਿਨ੍ਹਾਂ ਦੇ ਵਿੱਚ ਇਹ ਪੰਜੇ ਦੋਸ਼ ਆ ਜਾਣ ਉੱਥੇ ਫਿਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀ ਕਿੱਥੇ ਇੱਛਾ ਪੈਦਾ ਹੋ ਸਕਦੀ ਹੈ। ਭ੍ਰਿੰਗ ਮੀਨ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਸਾਧ ਜਾਮੈ ਤਾਂ ਕੀ ਕੇਤ ਕਿਆਸ। ਇਸੇ ਤਰ੍ਹਾਂ ਸ਼ਬਦ ਕੀ ਹੈ? ਸ਼ਬਦ ਕੰਨਾਂ ਦੁਆਰਾ ਚੰਗੇ ਮਾੜੇ ਸ਼ਬਦ ਆਵਾਜ਼ ਨੂੰ ਸਰਵਣ ਕਰਨਾ, ਔਰ ਸ਼ਬਦ ਨੂੰ ਸੁਣ ਕੇ, ਆਵਾਜ਼ ਨੂੰ ਸੁਣ ਕੇ ਜਿਹੜਾ ਹਰਨ ਹੈ ਇਹ ਆਪਣਾ ਸਿਰ ਦੇ ਦਿੰਦਾ ਹੈ। ਘੰਡੇ ਹੇੜੇ ਦੀ ਆਵਾਜ਼ ਨੂੰ ਸੁਣ ਕੇ ਹਰਨ ਆਪਣਾ ਸਿਰ ਦੇ ਦਿੰਦਾ ਹੈ, ਔਰ ਹਰਨ ਨੂੰ ਸ਼ਬਦ ਨਾਸ ਦਾ ਕਾਰਨ ਬਣ ਜਾਂਦਾ ਹੈ। ਔਰ ਇਸੇ ਤਰ੍ਹਾਂ ਜਿਹੜਾ ਸਪਰਸ਼ ਹੈ, ਹਾਥੀ ਹੈ, ਇਹ ਸਪਰਸ਼ ਕਰਕੇ ਆਪਣੇ ਆਪ ਨੂੰ ਖਤਮ ਕਰ ਲੈਂਦਾ ਹੈ। ਕਾਮ ਦੇ ਅਧੀਨ ਹੋਇਆ ਹੋਇਆ, ਵਿਸ਼ਿਆਂ ਵਿਕਾਰਾਂ ਦੇ ਅਧੀਨ ਹੋਇਆ ਹੋਇਆ ਜਿਹੜਾ ਹਾਥੀ ਹੈ, ਇਹ ਆਪਣੇ ਆਪ ਨੂੰ ਮਹੌਤ ਦੇ ਪੰਜੇ ਵਿੱਚ ਫਸਾ ਲੈਂਦਾ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨੋਚਾਰਨ ਕੀਤੇ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ, ਅੰਕਸ ਸਹਿਓ ਸੀਸ, ਕਾਮ ਸਵਾਏ ਗਜ ਵਸ ਪਰੇ ਮਨ ਬੌਰਾ ਰੇ, ਭਟਕਤ ਚਾਲਿਓ ਊਠ। ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਜੀਵ ਹੈ, ਇਹਦੇ ਮਨ ਦੇ ਵਿੱਚ ਵੀ ਇਹ ਪੰਜੇ ਹੀ ਵਿਕਾਰ, ਪੰਜੇ ਹੀ ਦੋਸ਼, ਪੰਜੇ ਹੀ ਵਿਸ਼ੇ ਇਸ ਜੀਵ ਦੇ ਹਿਰਦੇ ਦੇ ਅੰਦਰ ਵਸੇ ਹੋਏ ਨੇ। ਸ਼ਬਦ ਸਪਰਸ਼ ਰੂਪ, ਰੂਪ ਕਰਕੇ ਜਿਹੜਾ ਪਤੰਗਾ ਹੈ ਇਹ ਆਪਣੇ ਆਪ ਨੂੰ ਨਾਸ ਕਰ ਲੈਂਦਾ ਹੈ। ਰਸ, ਜੋ ਮੱਛੀ ਹੈ ਇਹ ਰਸ ਕਰਕੇ ਆਪਣੇ ਆਪ ਨੂੰ ਪਕੜਾ ਲੈਂਦੀ ਹੈ। ਜਿਹਵਾ ਸਵਾਦੀ ਲੀਲਤ ਲੋਹ, ਇਸੇ ਪ੍ਰਕਾਰ ਰਸ ਗੰਧ ਸੁਗੰਧੀ ਕਰਕੇ ਭੌਰਾ ਆਪਣੇ ਆਪ ਨੂੰ ਪਕੜਾ ਲੈਂਦਾ ਹੈ। ਅਲੀ ਅਲਗੁੰਜਾਤ ਹੈ ਉਹ ਵੇਦਿਓ ਸਹਿਜ ਸਰੋਤ, ਇਤਿਆਦਿ ਕੇ ਬਚਨ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਅੰਕਿਤ ਕੀਤੇ ਨੇ। ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਆਖਦੇ ਹਨ, ਹੇ ਵਾਹਿਗੁਰੂ ਜੀ, ਇਹ ਜਿਹੜੇ ਪੰਜ ਦੋਸ਼ ਹੈ, ਇਹ ਪੰਜੇ ਦੋਸ਼ ਸਾਡੇ ਮਨ ਨੂੰ ਵਿਗਾੜ ਰਹੇ ਹੈ, ਪਰਮਾਤਮਾ ਵਾਹਿਗੁਰੂ ਜੀ ਦੇ ਨਾਲੋਂ ਸਾਡਾ ਵਖਰੇਵਾ ਪਾ ਰਹੇ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਵਚਨ ਹੈ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਇਹ ਪਲ ਪਲ ਸਮੇਂ ਦੇ ਵਿੱਚ, ਥੋੜ੍ਹੇ ਥੋੜ੍ਹੇ ਸਮੇਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਜੀ ਦੇ ਨਾਲੋਂ ਅਤੇ ਆਪਣੇ ਜੀਵਾਂ ਦਾ ਬਹੁਤ ਵੱਡਾ ਅੰਤਰੇਵਾਂ ਫਰਕ ਪਾ ਰਹੇ ਹੈ। ਇਹ ਜਿਹੜੇ ਪੰਜ ਦੋਸ਼ ਹਨ, ਇਹਨਾਂ ਨੇ ਸਾਡੇ ਮਨ ਦੀ ਸੁਰਤੀ ਨੂੰ ਵਿਗਾੜ ਕੇ ਰੱਖ ਦਿੱਤਾ। ਇਸੇ ਤਰ੍ਹਾਂ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀ ਤੇ ਅੰਤਰ ਪਾਰਿਓ। ਪਰਮਾਤਮਾ ਵਾਹਿਗੁਰੂ ਜੀ ਦੇ ਨਾਲੋਂ ਇਹਨਾਂ ਵਿਸ਼ਿਆਂ ਵਿਕਾਰਾਂ ਨੇ, ਇਹਨਾਂ ਦੋਸ਼ਾਂ ਨੇ ਬਹੁਤ ਭਾਰੀ ਸਾਡਾ ਫਰਕ ਪਾ ਦਿੱਤਾ। ਸਤਿਗੁਰੂ ਕਲਗੀਧਰ ਸਾਹਿਬ ਜੀ ਇੱਥੇ ਆਖਦੇ ਹਨ, ਹਮਰੇ ਦੁਸ਼ਟ ਸਭੈ ਤੁਮ ਘਾਵ ਹੋ। ਹੇ ਵਾਹਿਗੁਰੂ ਜੀ, ਆਪ ਕਿਰਪਾ ਕਰਕੇ ਜਿਹੜੇ ਸਾਡੇ ਇਹ ਦੁਸ਼ਟ ਹਨ, ਦੁਸ਼ਮਣ ਹਨ, ਇੱਕ ਅੰਦਰੂਨੀ ਵੈਰੀ ਹਨ, ਇੱਕ ਬਾਹਰਲੇ ਵੈਰੀ ਹੈ। ਇਸੇ ਤਰ੍ਹਾਂ ਇਹ ਜਿਹੜੇ ਅੰਦਰੂਨੀ ਅਤੇ ਬਾਹਰਲੇ ਵੈਰੀ ਹਨ, ਇਹ ਜਿਹੜੇ ਦੋਸ਼ ਹਨ, ਸਾਨੂੰ ਕਲੰਕੀ ਕਰਨ ਵਾਲੇ ਹਨ, ਆਪ ਕਿਰਪਾ ਕਰਕੇ ਵਾਹਿਗੁਰੂ ਜੀ ਸਾਰੇ ਖਤਮ ਕਰ ਦਿਓ।
ਆਪ ਹੱਥ ਦਾ ਮੋਹ ਬਚਾਵ ਹੋ।
ਆਪ ਵਾਹਿਗੁਰੂ ਕਿਰਪਾ ਰੂਪੀ ਹੱਥ ਦੇ ਕੇ ਸਾਨੂੰ ਬਚਾ ਲੈਣਾ ਕਰੋ। ਇਹ ਜਿਹੜੇ ਵਿਸ਼ੇ ਵਿਕਾਰ ਹਨ, ਇਹ ਜਿਹੜੇ ਪੰਜ ਵਿਸ਼ੇ ਨੇ, ਜਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਤੋਂ ਆਪ ਕਿਰਪਾ ਕਰਕੇ ਸਾਨੂੰ ਹੱਥ ਦੇ ਕਰਕੇ ਬਚਾ ਲਓ।
ਸੁਖੀ ਵਸੈ ਮੋਰੋ ਪਰਵਾਰਾ।
ਸਤਿਗੁਰੂ ਕਲਗੀਧਰ ਸਾਹਿਬ ਜੀ ਉਚਾਰਨ ਕਰਦੇ ਹਨ, ਵਾਹਿਗੁਰੂ ਜੀ, ਜਿਹੜਾ ਸਾਡਾ ਪਰਿਵਾਰ ਹੈ, ਪਰਿਵਾਰ ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਕੀ ਹੈ? ਸੇਵਕ ਸਿੱਖ ਸਭੈ ਕਰਤਾਰਾ। ਇਹ ਅਗਲੀ ਪੰਕਤੀ ਦੇ ਅੰਦਰ ਹਜ਼ੂਰ ਖੋਲ੍ਹ ਕੇ ਦੱਸਦੇ ਨੇ ਕਿ ਜਿਹੜੇ ਸਿੱਖ ਸੇਵਕ ਹਨ, ਹੇ ਕਰਤਾਰਾ, ਹੇ ਵਾਹਿਗੁਰੂ ਜੀ, ਇਹ ਸਾਡਾ ਸਾਰਾ ਪਰਿਵਾਰ ਹੈ, ਇਹ ਸਾਰਾ ਸੁੱਖ ਦੇ ਸਹਿਤ ਹੋ ਕਰਕੇ ਵਸਣਾ ਕਰੇ। ਸੁਖੀ ਵਸੈ ਮੋਰੋ ਪਰਿਵਾਰਾ। ਇਹ ਸਾਡੇ ਜਿਹੜੇ ਅੰਦਰਲਾ ਵੀ ਪਰਿਵਾਰ ਹੈ, ਸ਼ੁਭ ਗੁਣਾਂ ਦਾ, ਔਰ ਸੱਤ ਹੈ, ਸੰਤੋਖ ਹੈ, ਵਿਚਾਰ ਹੈ, ਕਰੁਣਾ, ਮੁਦਤਾ, ਮੈਤਰੀ, ਉਪੇਕਸ਼ਾ, ਇਹ ਜਿੰਨੇ ਵੀ ਦੈਵੀ ਗੁਣ ਹੈ, ਇਹ ਸੰਗਤ ਜੀ ਸਾਡਾ ਪਰਿਵਾਰ ਹੈ। ਸਾਡੇ ਮਨ ਦੇ ਅੰਦਰ ਬਹੁਤ ਭਾਰੀ ਵੱਡਾ ਪਰਿਵਾਰ ਵਸਿਆ ਹੋਇਆ ਹੈ। ਇਸੇ ਤਰ੍ਹਾਂ ਸਾਡੇ ਮਨ ਦੇ ਵਿੱਚ ਬਹੁਤ ਭਾਰੀ ਸ਼ੁਭ ਗੁਣ ਅਤੇ ਅਸ਼ੁਭ ਗੁਣ ਪੈਦਾ ਹੋਏ ਹੋਏ ਨੇ, ਇਹ ਸਾਡੇ ਮਨ ਦਾ ਪਰਿਵਾਰ ਹੈ। ਇਸੇ ਤਰ੍ਹਾਂ ਜਿਹੜੀ ਨਿੰਦਾ, ਚੁਗਲੀ, ਈਰਖਾ, ਰਾਗ, ਦੁਵੈਸ, अविद्या असमता अभिनिवेश राग ते द्वैख ਇਹ ਵੀ ਇੱਕ ਬਹੁਤ ਭਾਰੀ ਵੱਡਾ ਪਰਿਵਾਰ ਹੈ। ਇਸੇ ਤਰ੍ਹਾਂ ਇਹ ਜਿਹੜੀ ਆਸਰੀ ਸੰਪਦਾ ਹੈ ਅਤੇ ਦੈਵੀ ਸੰਪਦਾ ਹੈ, ਦੈਵੀ ਸੰਪਦਾ ਦੇ ਪਰਿਵਾਰ ਨੂੰ ਅਸੀਂ ਆਪਣੇ ਹਿਰਦੇ ਦੇ ਅੰਦਰ ਵਧਾਉਣਾ ਹੈ। ਸਤਿਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀਆਂ ਕਰਨੀਆਂ, ਸਤਿਗੁਰੂ ਕਿਰਪਾ ਕਰੋ। ਇਸੇ ਤਰ੍ਹਾਂ ਜਿਹੜੇ ਇਹ ਆਸਰੀ ਸੰਪਦਾ ਵਾਲੇ ਕੋਈ ਕਾਮ ਕ੍ਰੋਧ ਲੋਭ ਮੋਹ ਹੰਕਾਰ ਹਨ, ਇਹਨਾਂ ਦਾ ਜਿਹੜਾ ਹੈ ਖਾਤਮਾ ਇਸੇ ਤਰ੍ਹਾਂ ਸਤ ਸੰਤੋਖ, ਦਇਆ, ਧਰਮ, ਵਿਚਾਰ, ਕਰਨਾ, ਮੁਦਤਾ, ਮੈਤਰੀ ਇਹਨਾਂ ਦੇ ਨਾਲ ਇਹ ਨਿਵਿਰਤ ਹੋ ਜਾਂਦੇ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਇਹ ਜਿਹੜੇ ਪੰਜ ਵਿਕਾਰ ਹਨ ਇਹਨਾਂ ਦਾ ਬਹੁਤ ਭਾਰੀ ਪ੍ਰਬਲਤਾ ਦਾ ਜ਼ਿਕਰ ਹਜ਼ੂਰ ਨੇ ਬਾਣੀ ਦੇ ਅੰਦਰ ਕੀਤਾ ਹੈ। ਇਸੇ ਤਰ੍ਹਾਂ ਇਹ ਕਾਮ ਨਰਕ ਵਿਸਰਾਮ ਬਹੁ ਜੋਨੀ ਪ੍ਰਭਾਵਨ ਹੈ, ਕਾਮ ਨੂੰ ਕਿਹੜੇ ਤਰੀਕੇ ਦੇ ਨਾਲ ਜਿੱਤਿਆ ਜਾ ਸਕਦਾ ਹੈ। ਸੰਗਤ ਜੀ ਇਸੇ ਪ੍ਰਕਾਰ ਵਸਤੂ ਵਿਚਾਰ ਦੇ ਨਾਲ ਇਹ ਕਾਮ ਨੂੰ ਜਿੱਤਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਵਸਤੂ ਵਿਚਾਰ ਕਰਦੇ ਹਾਂ ਔਰ ਇਹ ਵੇਖਦੇ ਹਾਂ ਸੰਸਾਰ ਦੇ ਅੰਦਰ ਚੰਗਾ ਕੀ ਹੈ, ਸਾਡਾ ਸਰੀਰ ਦੇ ਅੰਦਰ ਕਿਹੜੀ ਵਸਤੂ ਚੰਗੀ ਹੈ, ਸਾਡੇ ਸਰੀਰ ਦੇ ਅੰਦਰ ਕੋਈ ਵੀ ਵਸਤੂ ਚੰਗੀ ਨਹੀਂ, ਔਰ ਇਸੇ ਤਰ੍ਹਾਂ ਨਵੇਂ ਸ਼ਿਦਰ ਸਰਬ ਹੈ ਅਪਵਿੱਤਰਾ, ਇਹ ਜਿਹੜੇ ਨੌ ਸਾਡੇ ਗੋਲਕਾਂ ਹਨ ਇਹਨਾਂ ਵਿੱਚੋਂ ਵੀ ਮੈਲ ਵਗਦੀ ਹੈ। ਜਦੋਂ ਅਸੀਂ ਇਸ ਤਰ੍ਹਾਂ ਦੇ ਨਾਲ ਇਹ ਵਿਚਾਰ ਕਰਾਂਗੇ ਤਾਂ ਉਸ ਵੇਲੇ ਇਹ ਵਿਚਾਰ ਦੇ ਨਾਲ ਕਾਮ ਨੂੰ ਜਿੱਤਿਆ ਜਾਂਦਾ ਹੈ, ਕਾਮ ਨੂੰ ਦਬਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਜਿਹੜਾ ਕ੍ਰੋਧ ਹੈ ਇਸ ਨੂੰ ਨਿਮਰਤਾ ਦੇ ਨਾਲ ਜਿੱਤਿਆ ਜਾਂਦਾ, ਇਸੇ ਤਰ੍ਹਾਂ ਜਿਹੜਾ ਲੋਭ ਹੈ ਇਸ ਨੂੰ ਸੰਤੋਖ ਦੇ ਨਾਲ ਜਿੱਤਿਆ ਜਾਂਦਾ। ਜਿਹੜਾ ਸਾਡੇ ਅੰਦਰ ਸੰਤੋਖ ਹੈ ਇਸ ਨੇ ਲੋਭ ਨੂੰ ਖਤਮ ਕਰ ਦੇਣਾ ਹੈ। ਇਸੇ ਤਰ੍ਹਾਂ ਕਾਮ ਕ੍ਰੋਧ ਲੋਭ ਮੋਹ, ਜਿਹੜਾ ਮੋਹ ਹੈ ਇਹ ਆਤਮ ਗਿਆਨ ਦੇ ਨਾਲ ਜਿੱਤਿਆ ਜਾ ਸਕਦਾ ਹੈ, ਜਿਹੜਾ ਹੰਕਾਰ ਹੈ ਇਹ ਨਿਮਰਤਾ ਦੇ ਨਾਲ ਇਤਿਆਦਿਕ। ਸਤਿਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਇਹ ਜਿੰਨੇ ਵੀ ਸਾਡੇ ਅੰਦਰ ਸੁਭ ਦੈਵੀ ਗੁਣਾਂ ਦਾ ਪਰਿਵਾਰ ਹੈ ਸੁਖੀ ਵਸੈ, ਇਹ ਸਾਰੇ ਸੁੱਖਾਂ ਦੇ ਸਮੇਤ ਵਸਣਾ ਕਰੇ। ਜਾਂ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਦਾ ਆਪਾਂ ਗੁਰਸਿੱਖ ਸੰਗਤਾਂ ਸਾਰਾ ਪਰਿਵਾਰ ਹੈ, ਦੋ ਪ੍ਰਕਾਰ ਦਾ ਪਰਿਵਾਰ ਗੁਰੂ ਘਰ ਦੇ ਅੰਦਰ ਹੈ, ਇੱਕ ਨਾਦੀ ਵੰਸ਼ ਕਰਕੇ ਇੱਕ ਬਿੰਦੀ ਵੰਸ਼ ਕਰਕੇ ਹੁੰਦਾ, ਸੰਸਾਰ ਦੇ ਅੰਦਰ ਇਹ ਦੋ ਵੰਸ਼ਾਂ ਹਨ। ਇਸੇ ਤਰ੍ਹਾਂ ਅਸੀਂ ਜਿੱਥੇ ਬਿੰਦੀ ਵੰਸ਼ ਕਰਕੇ ਸਾਡੇ ਵੱਖਰੋ ਵੱਖਰੇ ਮਾਤਾ ਪਿਤਾ ਹਨ, ਉੱਥੇ ਨਾਦੀ ਵੰਸ਼ ਕਰਕੇ ਅਸੀਂ ਜਦੋਂ ਖੰਡੇ ਵਾਟੇ ਦਾ ਅੰਮ੍ਰਿਤ ਛਕਦੇ ਹਾਂ ਤਾਂ ਉਸ ਵੇਲੇ ਸਤਿਗੁਰੂ ਜੀ ਦੇ ਨਾਦੀ ਪੁੱਤਰ ਬਣ ਜਾਂਦੇ ਹਾਂ। ਨਾਦੀ ਬਿੰਦੀ ਵੰਸ਼ ਕਰਕੇ ਤਿੰਨ ਪ੍ਰਕਾਰ ਦੇ ਪੁੱਤਰ ਵਿਦਵਾਨਾਂ ਨੇ ਮੰਨੇ ਹੈ। ਇਸੇ ਤਰ੍ਹਾਂ ਇੱਕ ਪੁੱਤਰ, ਸਪੁੱਤਰ ਔਰ ਕਪੁੱਤਰ, ਜਿਹੜੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਖੰਡੇ ਵਾਟੇ ਦੀ ਦਾਤ ਅੰਮ੍ਰਿਤ ਪ੍ਰਾਪਤ ਕਰ ਲੈਂਦੇ ਨੇ ਉਹ ਨਾਦੀ ਪੁੱਤਰ ਗੁਰੂ ਕੇ ਬਣ ਜਾਂਦੇ ਹਨ। ਸਤਿਗੁਰੂ ਕਲਗੀਧਰ ਮਹਾਰਾਜ ਜੀ ਸਾਡੇ ਨਾਦੀ ਪਿਤਾ, ਮਾਤਾ ਸਾਹਿਬ ਕੌਰ ਜੀ ਸਾਡੇ ਨਾਦੀ ਮਾਤਾ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਰਹਿਤ ਰੱਖ ਕੇ ਸੇਵਾ ਸਿਮਰਨ ਕਰਦੇ ਹੋਏ ਉੱਚਾ ਸੁੱਚਾ ਜੀਵਨ ਬਣਾ ਲੈਂਦੇ ਨੇ ਉਹ ਸਪੁੱਤਰ ਆਖੇ ਜਾਂਦੇ ਹੈ। ਇਸੇ ਤਰ੍ਹਾਂ ਸਪੁੱਤਰ ਉਹ ਹੈ ਜੋ ਕੁਝ ਪਿਤਾ ਦੇ ਵੱਲੋਂ ਕੋਈ ਪ੍ਰੋਪਰਟੀ ਪ੍ਰਾਪਤ ਹੋਈ ਹੈ, ਸਗੋਂ ਮਿਹਨਤ ਘਾਲਣਾ ਕਮਾਈ ਕਰਕੇ ਉਸ ਨੂੰ ਹੋਰ ਵਧੇਰੇ ਰੂਪ ਦੇ ਅੰਦਰ ਬਣਾ ਲੈਣਾ, ਬਹੁਤ ਭਾਰੀ ਮਿਹਨਤੀ ਬਣਨਾ ਉਹ ਸਪੁੱਤਰ ਦੀ ਨਿਸ਼ਾਨੀ ਹੈ। ਸਪੁੱਤਰ ਉਹ ਹੈ ਜੋ ਕੁਝ ਧਨ ਪਦਾਰਥ ਆਪਣੇ ਪਿਤਾ ਪੁਰਖੀ ਰੂਪ ਦੇ ਅੰਦਰ ਪ੍ਰਾਪਤ ਹੋਇਆ ਉਸ ਨੂੰ ਨਾ ਵਧਾ ਸਕੇ ਅਤੇ ਨਾ ਘਟਾ ਸਕੇ, ਉਹ ਪੁੱਤਰ ਰੂਪ ਦੇ ਅੰਦਰ ਆਖਿਆ ਜਾਂਦਾ। ਕਪੁੱਤਰ ਉਹ ਹੈ ਜਿਹੜਾ ਆਪਣੇ ਪਿਤਾ ਦੀ ਜਿਹੜੀ ਧਨ ਪਦਾਰਥ ਵਸਤੂ ਜੋ ਕੁਝ ਵੀ ਪ੍ਰਾਪਤ ਹੋਇਆ ਉਸ ਨੂੰ ਬਰਬਾਦ ਕਰ ਲਵੇ, ਸਭ ਕੁਝ ਖਤਮ ਕਰ ਲਵੇ, ਉਹ ਕਪੁੱਤਰ ਹੈ। ਇਸੇ ਤਰ੍ਹਾਂ ਇੱਧਰ ਗੁਰੂ ਘਰ ਦੇ ਅੰਦਰ ਉਹ ਗੁਰਸਿੱਖ ਸਪੁੱਤਰ ਹੈ ਜਿਤਨਾ ਸਮਾਂ ਸਤਿਗੁਰੂ ਪੰਜ ਪਿਆਰੇ ਸਾਨੂੰ ਦੱਸਦੇ ਨੇ ਕਿ ਇੰਨੇ ਸਮੇਂ ਢਾਈ ਘੰਟੇ ਗੁਰਮੰਤਰ ਮੂਲ ਮੰਤਰ ਦਾ ਜਾਪ ਕਰਨਾ ਸੱਤਾਂ ਬਾਣੀਆਂ ਦਾ ਨਿਤਨੇਮ, ਪੰਜ ਵੇਲੇ ਅੰਮ੍ਰਿਤ ਵੇਲੇ ਦੀਆਂ ਬਾਣੀਆਂ, ਰਹਿ ਰਾਸ ਤੇ ਸੋਦਰ, ਇਹ ਸ਼ਾਮ ਦੇ ਸਮੇਂ ਦੀ ਬਾਣੀ, ਸੋਹਲੇ ਬਾਣੀ ਦਾ ਪਾਠ ਇਤਿਆਦਿਕ, ਇਸ ਨਿਤਨੇਮ ਬਾਣੀ ਦੇ ਨਾਲ ਨਾਲ ਜਿਹੜਾ ਹੋਰ ਗੁਰਸਿੱਖ ਜ਼ਿਆਦਾ ਬਾਣੀ ਦਾ ਅਭਿਆਸੀ, ਨਾਮ ਸਿਮਰਨ ਦਾ ਅਭਿਆਸੀ ਬਣਦਾ ਹੈ, ਅੱਠੇ ਪਹਿਰ ਵਾਹਿਗੁਰੂ ਜੀ ਦੇ ਨਾਮ ਸਿਮਰਨ ਦਾ ਅਭਿਆਸੀ ਬਣਦਾ ਹੈ, ਉਸ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੇ ਅੰਦਰ ਸਪੁੱਤਰ ਦਾ ਦਰਜਾ ਪ੍ਰਾਪਤ ਹੈ। ਇਸੇ ਤਰ੍ਹਾਂ ਜਿਹੜੇ ਜਿੰਨੀ ਕਰਹਿਤ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਦੱਸੀ ਹੈ, ਪੰਜ ਪਿਆਰੇ ਦੱਸਦੇ ਹੈ, ਜਿਹੜੇ ਗੁਰਸਿੱਖ ਓਨੀ ਕਰਹਿਤ ਕਮਾਉਂਦੇ ਹੈ ਉਹ ਗੁਰੂ ਕੇ ਸਪੁੱਤਰ ਹਨ। ਜਿਹੜੇ ਗੁਰੂ ਕੇ ਖੰਡੇ ਵਾਟੇ ਦੀ ਅੰਮ੍ਰਿਤ ਦਾਤ ਪ੍ਰਾਪਤ ਕਰਕੇ ਔਰ ਗੁਰੂ ਤੋਂ ਬੇਮੁਖ ਹੋ ਕੇ ਰਹਿੰਦੇ ਹਨ, ਆਪਣਾ ਨਿਤਨੇਮ ਛੱਡ ਦਿੰਦੇ ਹੈ, ਨਾਮ ਬਾਣੀ ਦਾ ਅਭਿਆਸ ਛੱਡ ਦਿੰਦੇ ਹੈ, ਉਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਵੀ ਇੱਕ ਕਪੁੱਤਰਾਂ ਦੀ ਨਿਆਈ ਹਨ। ਸੋ ਇਸ ਵਾਸਤੇ ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਸਾਡੀ ਸਾਰਿਆਂ ਦੀ ਸੁੱਖ ਚਾਹੁੰਦੇ ਹੈ, ਜਿਹੜੇ ਅਸੀਂ ਗੁਰੂ ਵਾਲੇ ਬਣ ਕੇ ਵੀ ਗੁਰੂ ਕੀ ਬਾਣੀ ਛੱਡੀ ਬੈਠੇ ਹਾਂ, ਇਹ ਕਦੇ ਨਾਮ ਸਿਮਰਨ ਅਭਿਆਸ ਕਮਾਈ ਅਸੀਂ ਕਰਨੀ ਨਹੀਂ ਚਾਹੁੰਦੇ, ਅਸੀਂ ਆਲਸੀ ਅਤੇ ਦਲਿੱਦਰੀ ਹੋਏ ਹੋਏ ਹਾਂ, ਸਤਿਗੁਰੂ ਕਲਗੀਧਰ ਸਾਹਿਬ ਮਹਾਰਾਜ ਜੀ ਸਾਡੀ ਵੀ ਸੁੱਖ ਚਾਹੁੰਦੇ ਹਨ। ਸੁਖੀ ਵਸੈ ਮੋਰੋ ਪਰਿਵਾਰਾ, ਸਤਿਗੁਰੂ ਕਲਗੀਧਰ ਸਾਹਿਬ ਜੀ ਕਹਿੰਦੇ ਵਾਹਿਗੁਰੂ ਕਿਰਪਾ ਕਰੋ, ਜਿਨ੍ਹਾਂ ਗੁਰਸਿੱਖਾਂ ਨੇ ਰਹਿਤ ਰੱਖੀ ਹੈ, ਜਿਹੜੇ ਰਹਿਤਾਂ ਦੇ ਵਿੱਚ ਪਰਪੱਕ ਹਨ, ਜਿਹੜੇ ਰਹਿਤਾਂ ਤੋਂ ਫਿਰ ਵੀ ਕਰਹਿਤਾਂ ਦੇ ਵਿੱਚ ਪਏ ਹੋਏ ਨੇ, ਇਹ ਸਾਰਿਆਂ ਤੇ ਆਪ ਕਿਰਪਾ ਕਰਕੇ ਸੁਖ ਦੇ ਸਹਿਤ ਵਸਣਾ ਕਰਨ।
ਸੇਵਕ ਸਿੱਖ ਸਦਾ ਕਰਤਾਰਾ,
ਇਸੇ ਤਰ੍ਹਾਂ ਜਿਹੜੇ ਸੇਵਕ ਹਨ, ਜਿਨ੍ਹਾਂ ਨੇ ਮਨ ਤਨ ਕਰਕੇ ਗੁਰੂ ਨੂੰ ਸੇਵਕ ਭਾਵ ਵਾਲਾ ਦਰਜਾ ਜਿਨ੍ਹਾਂ ਨੂੰ ਪ੍ਰਾਪਤ ਹੈ। ਸੇਵਕ ਕੌਣ ਹੈ, ਸੇਵਕ ਕਿਹੋ ਜਿਹਾ ਹੋਣਾ ਚਾਹੀਦਾ? ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਇਸ ਦੀ ਖੋਲ੍ਹ ਕੇ ਵਿਆਖਿਆ ਕੀਤੀ ਹੈ, ਮਾਨ ਅਭਿਮਾਨ ਮੰਦੇ ਸੋ ਸੇਵਕ ਨਾਹੀਂ। ਮਨ ਦੇ ਅੰਦਰ ਹੰਕਾਰ ਹੋਵੇ, ਆਪਣੇ ਕੀਤੇ ਹੋਏ ਕਰਮ ਜਪ ਤਪ ਸਾਧਨ ਦਾ ਸੇਵਾ ਸਿਮਰਨ ਦਾ ਹੰਕਾਰ ਹੋ ਜਾਵੇ, ਹਜ਼ੂਰ ਕਹਿੰਦੇ ਸੇਵਕ ਨਹੀਂ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਕ ਇਹੋ ਜਿਹਾ ਹੈ, ਸੇਵਕ ਸਿੱਖ ਸਭੈ ਕਰਤਾਰਾ। ਸਿੱਖ ਕੌਣ ਹੈ, ਸਤਿਗੁਰੂ ਗੁਰੂ ਰਾਮਦਾਸ ਜੀ ਨੇ ਪਾਵਨ ਬਾਣੀ ਦੇ ਅੰਦਰ ਬਚਨ ਉਚਾਰਨ ਕੀਤੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉੱਦਮ ਕਰੇ ਭਲਕੇ ਪਰਵਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੇ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਵਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸਵਾਮੀ, ਤੇ ਸਤਿਗੁਰ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਹ ਗੁਰਸਿੱਖ ਦੀ ਪਰਿਭਾਸ਼ਾ ਹੈ। ਸਤਿਗੁਰੂ ਸਾਹਿਬ ਜੀ ਨੇ ਸਿੱਖ ਦਾ ਜੀਵਨ ਆਖਿਆ ਹੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ। ਸੰਗਤ ਜੀ, ਜਦੋਂ ਮਨ ਦੇ ਅੰਦਰ ਇਹ ਨਿਗਾਹ ਮਾਰ ਕੇ ਵੇਖਦੇ ਹਾਂ, ਆਪਾਂ ਗੁਰੂ ਕੇ ਸਿੱਖ ਹਾਂ, ਅਜੇ ਤੱਕ ਇਹ ਜਾਪ ਸਿਮਰਨ ਸਾਡੇ ਅੰਦਰ ਨਹੀਂ ਚੱਲਿਆ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਆਉਂਦੇ ਜਾਂਦੇ ਸਵਾਸ ਸਵਾਸ ਦੇ ਨਾਲ ਵਾਹਿਗੁਰੂ ਜੀ ਦਾ ਜਾਪ ਸਿਮਰਨ ਹੋਣ ਲੱਗ ਜਾਵੇ, ਸੋ ਗੁਰਸਿੱਖ ਗੁਰੂ ਮਨ ਭਾਵੈ, ਉਹ ਗੁਰਸਿੱਖ ਸਤਿਗੁਰੂ ਸਾਹਿਬ ਮਹਾਰਾਜ ਜੀ ਨੂੰ ਚੰਗਾ ਲੱਗਦਾ, ਪਿਆਰਾ ਲੱਗਦਾ ਹੈ। ਸੋ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਖਦੇ ਹਨ, ਸੇਵਕ ਸਿੱਖ ਸਭੈ ਕਰਤਾਰਾ। ਹੇ ਕਰਤਾਰ ਵਾਹਿਗੁਰੂ ਜੀ, ਜਿੰਨੇ ਵੀ ਸੇਵਕ ਹਨ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ ਕਰਨ ਵਾਲੇ ਜਿਹੜੇ ਸਿੱਖ ਹਨ, ਸਿੱਖਿਆ ਗ੍ਰਹਿਣ ਕਰਨ ਵਾਲੇ, ਸਿੱਖਿਆ ਦੇ ਜਿਹੜੇ ਮਨ ਦੇ ਅੰਦਰ ਜਿਨ੍ਹਾਂ ਦੀ ਇੱਛਾ ਹੈ ਕਿ ਸਾਨੂੰ ਸਿੱਖਿਆ ਪ੍ਰਾਪਤ ਹੋ ਜਾਵੇ, ਅਤੇ ਇਸੇ ਤਰ੍ਹਾਂ ਇਹ ਸਾਰਾ ਜਿਹੜਾ ਸਾਡਾ ਪਰਿਵਾਰ ਹੈ ਇਹ ਸੁਖ ਦੇ ਸਹਿਤ ਵਸਣਾ ਕਰੇ।
ਮੋਰ ਅੱਛਾ ਨਿਜ ਕਰਦਾ ਕਰਿਆ,
ਹੇ ਵਾਹਿਗੁਰੂ ਆਪ ਕਿਰਪਾ ਕਰਕੇ ਮੋਰ ਅੱਛਾ ਨਿਜ ਕਰਦਾ ਕਰੀਐ, ਇਸ ਦਾ ਉਚਾਰਨ ਕਰੀਐ। ਇਹ ਜਿਹੜਾ ਯਈਆ ਅੱਖਰ ਹੈ, ਇਸ ਦੇ ਵੱਖਰੋ ਵੱਖਰੇ ਉਚਾਰਨ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਹਨ। ਇਹ ਜਿਹੜੇ ਜਈਏ ਦੇ ਉਂਝ ਤਿੰਨ ਸਰੂਪ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਮਿਲਦੇ ਹੈ। ਜਿਹੜੇ ਜਈਆਂ ਦੇ ਉਚਾਰਨ ਤਰੀਕੇ ਉਹ 17 ਪ੍ਰਕਾਰ ਦੇ ਨਾਲ ਸੰਪਰਦਾਇ ਵਿਦਵਾਨ ਮਹਾਂਪੁਰਖ ਦੱਸਦੇ ਹਨ। ਇਹ ਜਿਹੜਾ ਜਈਆ ਹੈ ਇਸਦੇ ਉਚਾਰਨ ਦੇ 17 ਤਰੀਕੇ ਨੇ, ਇਸ ਕਰਕੇ ਕਦੇ ਇਹ ਦੁਲਾਵਾਂ ਦੇ ਰੂਪ ਦੇ ਅੰਦਰ ਬੋਲਦਾ ਹੈ ਅਤੇ ਕਦੇ ਇਹ ਸਿਹਾਰੀ ਦੇ ਰੂਪ ਦੇ ਅੰਦਰ, ਕਦੇ ਐੜੇ ਰੂਪ ਦੇ ਅੰਦਰ, ਕਦੇ ਔਂਕੜ ਅਤੇ ਸਿਹਾਰੀ ਰੂਪ ਦੇ ਅੰਦਰ। ਜਿਸ ਤਰ੍ਹਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਬਚਨ ਨੇ, ਦੈ ਗੁਸਾਈ ਮੀਤਲਾ ਤੂੰ ਸੰਗ ਹਮਾਰੇ ਵਾਸ ਜੀਓ, ਉੱਥੇ ਦੱਦਾ ਅਤੇ ਜਈਆ ਮੁਕਤੇ ਅੱਖਰ ਹਨ। ਇਸੇ ਤਰ੍ਹਾਂ ਦੱਦਾ ਅਤੇ ਜਈਏ ਔਂਕੜ ਦਈਓ, ਇਸੇ ਤਰ੍ਹਾਂ ਦਈਓ ਬੈਠਾ ਦੇਖੈ ਆਪ ਜੀਓ। ਜੇ ਦੱਦਾ ਜਈਏ ਨੂੰ ਸਿਹਾਰੀ ਹੋਵੇ ਇਸ ਦਾ ਉਚਾਰਨ ਦਈਏ, ਇਸੇ ਪ੍ਰਕਾਰ ਜੇ ਦੱਦੇ ਔਂਕੜ ਅਤੇ ਜਈਏ ਨੂੰ ਸਿਹਾਰੀ ਹੋਵੇ ਦੋਏ ਜਾਂ ਦੋਏ ਹੀ, ਇਸੇ ਤਰ੍ਹਾਂ ਦੱਦੇ ਔਂਕੜ ਜਈਏ ਬਿਹਾਰੀ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਜਦੋਂ ਅਸੀਂ ਬੜੀ ਗਹਿਰਾਈ ਦੇ ਨਾਲ ਵੇਖਦੇ ਹਾਂ, ਜਿਹੜੇ ਸੰਗਤ ਜੀ ਇਹ ਜਈਏ ਅੱਖਰ ਲੱਗੇ ਹੋਏ ਨੇ, ਇਹਨਾਂ ਦੇ ਵੱਖਰੋ ਵੱਖਰੇ ਤਰੀਕਿਆਂ ਦੇ ਨਾਲ ਇਹਨਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ। ਇਸ ਕਰਕੇ ਇਹਨਾਂ ਦੇ ਤਕਰੀਬਨ 17 ਤਰੀਕੇ ਜਈਏ ਦੇ ਉਚਾਰਨ ਦੇ ਤਰੀਕੇ ਹਨ। ਇੱਥੇ ਭਾਵੇਂ ਜਿਹੜਾ ਜਈਆ ਅੱਖਰ ਲੱਗਿਆ ਅਤੇ ਸਿਹਾਰੀ ਲੱਗੀ ਹੈ ਇਸ ਦੀ ਇਹ ਪਿੰਗਲ ਦੇ ਮੁਤਾਬਕ, ਕਿਉਂਕਿ ਚੌਪਈ ਬਾਣੀ ਹੈ, ਛੰਦ ਹੈ, ਇਸ ਕਰਕੇ ਜਿਹੜੀ ਰੂਪ ਦੀਪ ਪਿੰਗਲ ਦੇ ਮੁਤਾਬਕ ਜਿਹੜੀ ਚੌਪਈ ਹੈ ਇਹ ਮਾਤ੍ਰਿਕ ਛੰਦ ਹੈ। ਇਸੇ ਤਰ੍ਹਾਂ ਦੇ ਨਾਲ ਇਹ 16 ਮਾਤਰਾ ਦੀ ਚੌਪਈ ਆਖੀ ਜਾਂਦੀ ਹੈ ਅਤੇ ਇਸ ਦੇ ਚਾਰ ਚਾਰ ਬੰਦ ਹੁੰਦੇ ਹਨ, ਪਦੇ ਹੁੰਦੇ ਨੇ, ਚਾਰ ਚਾਰ ਪੰਕਤੀਆਂ ਨੇ। ਇਸ ਕਾਰਨ ਕਰਕੇ ਇੱਥੇ ਭਾਵੇਂ ਇਹ ਜਈਆ ਲੱਗਿਆ ਹੋਇਆ ਹੈ, ਜਈਏ ਦੇ ਨਾਲ ਇਸ ਦਾ ਉਚਾਰਨ ਸ਼ੁੱਧ ਹੈ ਅਤੇ ਇਸ ਦਾ ਉਚਾਰਨ ਜਿਹੜਾ ਹੈ ਆਪ ਹਾਥ ਦੇ ਮੁਝੇ ਉਬਰੀਏ ਅਤੇ ਇਸੇ ਤਰ੍ਹਾਂ ਮੋਹ ਰੱਛਾ ਨਿਜ ਕਰਦੇ ਕਰੀਏ, ਇਹ ਕਰੀਏ ਉਚਾਰਨ ਕਰਨਾ ਇਸ ਦਾ ਕਿ ਵਾਹਿਗੁਰੂ ਆਪ ਕਿਰਪਾ ਕਰਕੇ ਮੋਹ ਰੱਛਾ, ਮੋਹ ਮੇਰੀ ਰੱਛਾ ਰੱਖਿਆ ਕਰ ਦੈ ਕਰੀਏ, ਕਰ ਹੱਥ ਦੇ ਕਰਕੇ ਆਪ ਕਰੋ
ਸਾਬੈ ਰਨਕਾਉ ਆਚ ਸੰਗਰੀਐ।
ਜਿੰਨੇ ਵੀ ਸਾਡੇ ਅੰਦਰਲੇ ਬਾਹਰਲੇ ਬੈਰੀ ਹੈ ਇਹਨਾਂ ਨੂੰ ਅੱਜ ਹੀ ਭਾਵ ਜਲਦੀ ਹੀ ਛੇਤੀ ਨਿਵਿਰਤ ਕਰ ਦੇਣਾ ਕਰੋ। ਇਹ ਜਿੰਨੇ ਵੀ ਸਾਡੇ ਅੰਦਰੂਨੀ ਬਹਿਰੂਨੀ ਬੈਰੀ ਹਨ ਇਹ ਸਾਰੇ ਆਪ ਕਿਰਪਾ ਕਰਕੇ ਸਾਡੇ ਜਲਦੀ ਛੇਤੀ ਖਤਮ ਕਰ ਦਿਓ।
ਪੂਰਨ ਹੋਏ ਹਮਾਰੀ ਆਸਾ,
ਸਾਡੇ ਮਨ ਦੀ ਜੋ ਆਸਾ ਹੈ ਆਪ ਜੀ ਦੇ ਪ੍ਰਾਪਤੀ ਦੀ, ਇਹ ਸਾਡੇ ਮਨ ਦੇ ਅੰਦਰ ਇੱਛਾ ਪੂਰੀ ਹੋ ਜਾਵੇ।
ਤੋਰ ਭਜਨ ਕੀ ਰਹਿ ਪਿਆਸਾ,
ਸਾਡੇ ਅੰਦਰ ਆਪ ਜੀ ਦੀ ਪ੍ਰਾਪਤੀ ਦੀ ਆਸਾ ਹੈ। ਕੀ ਆਸਾ ਹੈ? ਤੋਰ ਭਜਨ ਕੀ ਰਹਿ ਪਿਆਸਾ, ਆਪ ਜੀ ਦੇ ਭਜਨ ਦੀ, ਆਪ ਜੀ ਦੀ ਬੰਦਗੀ ਦੇ ਸਿਮਰਨ ਕਰਨ ਦੀ ਸਾਡੇ ਅੰਦਰ ਤਾਂਘ ਪੈਦਾ ਹੋਵੇ, ਸਾਡੇ ਅੰਦਰ ਤੜਫ ਪੈਦਾ ਹੋਵੇ। ਜਿਸ ਤਰ੍ਹਾਂ ਕੋਈ ਬਹੁਤ ਪਿਆਸਾ ਮਨੁੱਖ ਹੋਵੇ, ਬਹੁਤ ਤੇਜ਼ ਗਰਮੀ ਹੋਵੇ, ਉਸ ਦੇ ਮਨ ਦੇ ਅੰਦਰ ਕਿੰਨੀ ਤੜਫ ਹੁੰਦੀ ਹੈ ਪਾਣੀ ਪੀਣ ਦੀ, ਇਸੇ ਤਰ੍ਹਾਂ ਸਾਡੇ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਭਜਨ ਸਿਮਰਨ ਦੀ ਕਿਤੇ ਪਿਆਸ ਪੈਦਾ ਹੋ ਜਾਵੇ। ਜਿਉਂ ਮੱਛਲੀ ਬਿਨ ਪਾਣੀ ਹੈ ਰਹੇ ਨਾ ਕਿਤੇ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵ ਹੀ ਬਿਨ ਹਰ ਨਾਮੈ ਮਰ ਜਾਏ। ਇਹ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਤੜਫ ਦੀ ਗੱਲ ਹੈ। ਜਦੋਂ ਸੰਗਤ ਜੀ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਪੜ੍ਹਦੇ ਹਾਂ, ਕੁਰਬਾਨ ਜਾਈਏ ਵਾਹਿਗੁਰੂ ਜੀ ਦੇ ਪਿਆਰਿਆਂ ਤੋਂ, ਨਾਮ ਰਸੀਆਂ ਤੋਂ, ਜਿਨ੍ਹਾਂ ਗੁਰਸਿੱਖਾਂ ਦੀਆਂ ਐਸੀਆਂ ਅਵਸਥਾਵਾਂ ਜਿਨ੍ਹਾਂ ਨੂੰ ਪ੍ਰਾਪਤ ਹੋ ਗਈਆਂ। ਤੋਰ ਭਜਨ ਕੀ ਰਹੇ ਪਿਆਸਾ, ਆਪ ਜੀ ਦੇ ਭਜਨ ਸਿਮਰਨ ਦੀ ਸਾਡੇ ਅੰਦਰ ਹਮੇਸ਼ਾ ਤਾਂਘ ਬਣੀ ਰਹੇ, ਪਿਆਸ ਬਣੀ ਰਹੇ। ਪਿਆਸ ਤਿੰਨ ਪ੍ਰਕਾਰ ਦੀ ਹੁੰਦੀ ਹੈ, ਇੱਕ ਤਾਂ ਸਰੀਰਕ ਤੌਰ 'ਤੇ ਬਾਹਰੋਂ ਪਾਣੀ ਦੀ ਘਾਟ ਹੋਣ ਕਰਕੇ ਪਿਆਸ ਲੱਗਦੀ ਹੈ, ਇਹਦਾ ਜਿਹੜਾ ਇਲਾਜ ਹੈ ਇਹ ਬਾਹਰੋਂ ਪਾਣੀ ਪੀਣ ਦੇ ਨਾਲ ਪਿਆਸ ਨਿਵਿਰਤ ਹੋ ਜਾਂਦੀ ਹੈ। ਇਸੇ ਤਰ੍ਹਾਂ ਦੂਜੀ ਪਿਆਸ ਹੈ ਆਸਾ ਤ੍ਰਿਸ਼ਨਾ ਅਤੇ ਵਿਕਾਰਾਂ ਦੀ, ਇਹ ਗੁਰੂ ਦੇ ਸ਼ਬਦ ਦੀ ਕਮਾਈ ਕਰਨ ਦੇ ਨਾਲ ਨਿਵਿਰਤ ਹੋ ਜਾਂਦੀ ਹੈ। ਅਤੇ ਤੀਸਰੀ ਜਿਹੜੀ ਪਿਆਸ ਹੈ ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਦਰਸ਼ਨਾਂ ਦੇ ਤਾਂਘ ਦੀ, ਇਸ ਦਾ ਜਿਹੜਾ ਇਲਾਜ ਹੈ ਵਾਹਿਗੁਰੂ ਜੀ ਦੇ ਮਿਲਾਪ ਦਾ ਹੈ। ਮਿਲਾਪ ਤੋਂ ਬਿਨਾਂ ਇਹ ਮਨ ਦੀ ਪਿਆਸ ਫਿਰ ਅੰਦਰੋਂ ਤ੍ਰਿਪਤ ਨਹੀਂ ਹੁੰਦੀ।
ਜਿਨ੍ਹਾਂ ਦੇ ਮਨਾਂ ਦੇ ਅੰਦਰ ਦਿਸ ਜਨਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਹਜ਼ੂਰ ਕਹਿੰਦੇ ਅਸੀਂ ਉਹਨਾਂ ਤੋਂ ਕੁਰਬਾਨ ਹਾਂ, ਸਦਕੇ ਜਾਂਦੇ ਹਾਂ, ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਅੰਦਰ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਪਿਆਸ ਤਾਂਘ ਪੈਦਾ ਹੋ ਗਈ। ਇਸੇ ਤਰ੍ਹਾਂ ਦਰਸ਼ਨ ਪਿਆਸੀ ਦਿਨਸ ਰਾਤ, ਚਿਤਵੋਂ ਅੰਦਰ ਨੀਤ, ਖੋਲ ਕਪਟ ਗੁਰ ਮੇਲੀ ਆ ਨਾਨਕ ਹਰ ਸੰਗ ਮੀਤ। ਇਸ ਤਰ੍ਹਾਂ ਦੇ ਨਾਲ ਇਹ ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪਣੇ 'ਤੇ ਕਿਰਪਾ ਕਰ ਰਹੇ ਹਨ, ਆਪਣੇ 'ਤੇ ਬਖਸ਼ਿਸ਼ਾਂ ਕਰ ਰਹੇ ਹਨ। ਸੰਗਤ ਜੀ, ਆਪਾਂ ਵੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਤਰਲਾ ਕਰੀਏ। ਜੇ ਸਾਡੇ ਮਨ ਦੇ ਅੰਦਰ ਅਜੇ ਤੱਕ ਪਿਆਸ ਨਹੀਂ ਨਾ ਪੈਦਾ ਹੋਈ, ਇਹ ਰੋਗੀ ਮਨੁੱਖ ਦੀ ਨਿਸ਼ਾਨੀ ਹੈ। ਇਸ ਕਰਕੇ ਸਤਿਗੁਰੂ ਕਿਰਪਾ ਕਰਨ, ਰਹਿਮਤਾਂ ਬਖਸ਼ਿਸ਼ਾਂ ਕਰਨ, ਆਪਣੇ ਮਨਾਂ ਦੇ ਅੰਦਰ ਵਾਹਿਗੁਰੂ ਜੀ ਦੇ ਮਿਲਾਪ ਦੀ, ਗੁਰਬਾਣੀ ਪੜ੍ਹਨ ਦੀ, ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਨਾਲ ਮਿਲਣ ਦੀ ਆਸਾ ਜਿਹੜੀ ਹੈ, ਪਿਆਸ ਹੈ, ਉਹ ਪੈਦਾ ਹੋ ਜਾਵੇ। ਸਾਹਿਬ ਸਤਿਗੁਰੂ ਗਰੀਬਨਵਾਦ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤਾਂ ਬਖਸ਼ਿਸ਼ਾਂ ਕਰਨ। ਜਿਤਨਾ ਸਮਾਂ ਨੀਯਤ ਕੀਤਾ ਹੈ ਉਹ ਸੰਗਤ ਜੀ ਸੰਪੂਰਨ ਹੋਇਆ। ਇਸ ਤੋਂ ਅਗਲੇ ਸਮੇਂ ਦੇ ਅੰਦਰ ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਨਗੇ, ਆਪਾਂ ਇਹ ਵਿਚਾਰਾਂ ਕਰਨ ਦਾ ਯਤਨ ਕਰਦੇ ਰਹਾਂਗੇ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਹੁਣ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।